ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਸੁਖ ਸੋਹਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਦੁਖ ਨਿਵਾਰੇ ਬਲਿਹਾਰੀ ਗੁਰ ਆਪਣੇ ਵਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹੈ ਸੁਣੋ ਜਨ ਪਾਈ ਸੁਖ ਸੋਹਲੜਾ ਹਰ ਧਿਆਵੋ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹੈ ਸੁਣੋ ਜਨ ਪਾਈ ਸੁਖ ਸੋਹਲੜਾ ਹਰ ਧਿਆਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਸਰਬੱਤ ਗੁਰਮੁਖ ਮਾਈ ਭਾਈ ਸਤ ਸੰਗੀ ਨੇਮੀ ਪ੍ਰੇਮੀ ਸੱਜਣ ਦੂਰੋਂ ਨੇੜਿਓਂ ਚੱਲ ਕਰਕੇ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਸਤਿਗੁਰੂ ਦੇ ਪਾਵਨ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਲਈ ਬੜੀ ਸ਼ਰਧਾ ਭਾਵਨਾ ਆਦਵ ਸਤਿਕਾਰ ਦੇ ਨਾਲ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਮੀਰਾਨ ਮੀਰ ਪੀਰਾਨ ਪੀਰ ਸਰਵਰੇ ਕਾਇਨਾਤ ਕੌਨ ਆਲਮ ਦੇ ਸਾਂਝੇ ਸੁਲਤਾਨ ਦੇ ਸਮਰੱਥ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸੁੰਦਰ ਦਰਸ਼ਨ ਦੀਦਾਰ ਸਾਨੂੰ ਬਖਸ਼ਣਾ ਕੀਤੇ, ਸਮੁੱਚੀ ਮਾਨਵਤਾ ਦੀ ਕਲਿਆਣ ਅਰਥੇ ਪਾਵਨ ਸ੍ਰੀ ਮੁੱਖ ਵਾਕ ਦੀ ਵੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਜਾਂਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਆਪਾਂ ਸਾਰੀਆਂ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਪਿਆਰ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਜੋ ਅੱਜ ਦਾ ਸ੍ਰੀ ਮੁੱਖ ਵਾਕ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ, ਆਓ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਪਿਆਰ ਸਤਿਕਾਰ ਦੇ ਨਾਲ ਗੁਰਬਾਣੀ ਦੀ ਕਥਾ ਸ਼੍ਰਵਣ ਕਰੀਏ, ਰਸਨਾ ਨੂੰ ਕਰੋ ਪਵਿੱਤਰ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ।
ਸੂਹੀ ਰਾਗ ਦੇ ਅੰਦਰ ਇਹ ਪਾਵਨ ਬਚਨ ਮੇਰੇ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਨਾਲ ਸਤਿਗੁਰੂ ਪਾਤਸ਼ਾਹ ਨੇ ਲਿਖ ਦਿੱਤਾ ਸ਼ਾਂਤ। ਸ਼ਾਂਤ ਦਾ ਅਰਥ ਹੁੰਦਾ ਹੈ ਜਸ ਰੂਪ ਬਾਣੀ, ਪਰਮਾਤਮਾ ਵਾਹਿਗੁਰੂ ਦਾ ਜਿਸ ਦੇ ਵਿੱਚ ਨਿਰੋਲ ਜਸ ਭਰਿਆ ਹੋਵੇ। ਇਸ ਸ਼ਬਦ ਨੂੰ ਗਾਉਣਾ ਕਿਵੇਂ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਘਰ ਦੂਜਾ, ਦੂਸਰੇ ਘਰ ਜਿਹੜੇ ਤਾਲ ਦੇ ਵਿੱਚ ਪਾ ਕਰਕੇ ਸੰਗੀਤ ਦੀ ਨਿਜਮਾਵਲੀ ਵਾਲੇ ਗੁਰਮੁਖ ਪਿਆਰੇ ਇਹਨੂੰ ਗਾਉਣਗੇ। ਦੂਸਰੇ ਸੁਰ ਤਾਲ ਅੰਦਰ ਸ਼ਾਂਤ ਜਾਸ ਰੂਪ ਜਿਹੜੀ ਬਾਣੀ ਹੈ, ਤੀਸਰੇ ਪਿਤਾ ਗੁਰੂ ਅਮਰਦਾਸ ਮਹਾਰਾਜ ਜੀ ਉਚਾਰਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਹਿਲਾਂ ਵਸਤੂ ਨਿਰਦੇਸ਼ ਮੰਗਲ ਕੀਤਾ ਹੈ, ਇੱਕ ਪਰਮਾਤਮਾ ਅਦੁੱਤੀ ਹੈ, ਓਅੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ, ਸਤਿਗੁਰ ਪ੍ਰਸਾਦ ਸਤ ਸੱਚਾ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਐਸੇ ਪਰਮਾਤਮਾ ਵਾਹਿਗੁਰੂ ਦੀ ਜਿਹੜੀ ਪ੍ਰਾਪਤੀ ਪੂਰਿਆਂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਹੁੰਦੀ ਹੈ।
ਸੁਖ ਸੁਹਿਲੜਾ ਹਰ ਧਿਆਵੋ।
ਇਹ ਪਾਵਨ ਜੋ ਸ਼ਾਂਤ ਹਨ, ਇਹ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤੇ ਨੇ। ਜਿਸ ਵੇਲੇ ਆਪ ਜੀ ਦੇ ਸਜੇ ਹੋਏ ਦੀਵਾਨ ਵਿੱਚ ਗੁਰਮੁਖ ਪਿਆਰੀਆਂ ਸੰਗਤਾਂ ਗੁਰਸਿੱਖ ਮਾਈ ਭਾਈ ਬੈਠੇ ਨੇ, ਤਾਂ ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਸਾਨੂੰ ਜੀਵਾਂ ਨੂੰ ਕਿਸ ਦਾ ਧਿਆਨ ਕਰਨਾ ਚਾਹੀਦਾ ਹੈ? ਕੋਈ ਅਗਨੀ ਦਾ ਧਿਆਨ ਰੱਖਦਾ ਹੈ, ਕੋਈ ਸੂਰਜ ਦੇ ਨੂੰ ਧਿਆਨ ਵਿੱਚ ਲਿਆਉਂਦਾ, ਕੋਈ ਤਾਰਿਆਂ ਦੇ, ਕੋਈ ਚੰਦਰਮਾ ਦੇ ਧਿਆਨ ਰੱਖਦੇ ਨੇ, ਕੋਈ ਕਿਸੇ ਮੂਰਤੀ ਦਾ ਪੱਥਰ ਦਾ ਧਿਆਨ ਰੱਖਦੇ ਨੇ। ਸਤਿਗੁਰੂ ਪਾਤਸ਼ਾਹ ਨੇ ਇਸ ਸਮੁੱਚੇ ਸ਼ਬਦ ਦੇ ਅੰਦਰ ਸਾਰੇ ਧਿਆਨ ਛੱਡ ਕਰਕੇ ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਧਿਆਨ ਰੱਖਣ ਦਾ ਉਪਦੇਸ਼ ਕੀਤਾ ਹੈ। ਆਰੰਭ ਦੀ ਪੰਗਤੀ ਵਿੱਚ ਬਚਨ ਕੀਤੇ ਸੁਖ ਸੋਹਿਲੜਾ ਹਰ ਧਿਆਵੋ। ਜੇਕਰ ਜੀਵ ਤੋਂ ਸਰਬ ਤਰ੍ਹਾਂ ਦੇ ਸੁੱਖ ਚਾਹੁੰਦਾ ਹੈ, ਕੋਈ ਸਰੀਰ ਦੀ ਸੁੱਖ ਮੰਗਦਾ, ਕੋਈ ਮਾਨਸਿਕ ਸੁੱਖ ਮੰਗਦਾ ਹੈ, ਕੋਈ ਸੰਬੰਧੀਆਂ ਦੇ ਸੁੱਖ, ਕੋਈ ਪਦਵੀਆਂ ਦੇ ਸੁੱਖ ਮੰਗਦੇ ਨੇ, ਤਰ੍ਹਾਂ ਤਰ੍ਹਾਂ ਦੇ ਦੁਨਿਆਵੀ ਸੁੱਖ ਨੇ। ਜੇ ਬਹੁਤ ਤਰ੍ਹਾਂ ਦੇ ਸੁੱਖਾਂ ਦੀ ਇੱਛਾ ਹੈ ਤੇ ਸੋਹਲੜੇ ਦਾ ਅਰਥ ਹੁੰਦਾ ਜਸ। ਬੰਦਾ ਚਾਹੁੰਦਾ ਮੇਰਾ ਮਾਣ ਹੋਵੇ, ਸਤਿਕਾਰ ਹੋਵੇ, ਜਸ ਵਡਿਆਈ ਮੈਨੂੰ ਨਸੀਬ ਹੋਵੇ। ਇਹ ਚੀਜ਼ਾਂ ਜੇ ਚਾਹੁੰਦਾ ਤੇ ਇੱਕੋ ਕਰਮ ਕਰ ਲੈ, ਹਰ ਧਿਆਵੋ ਹਰੀ ਪਰਮਾਤਮਾ ਦਾ ਧਿਆਨ ਕਰ, ਪਰਮੇਸ਼ਰ ਦਾ ਚਿੰਤਨ ਕਰ, ਵਾਹਿਗੁਰੂ ਦਾ ਨਾਮ ਜਪ, ਦੁਨਿਆਵੀ ਵੀ ਤੇ ਹੋਰ ਪਰਮਾਰਥੀ ਸੁੱਖ ਪਰਮਾਤਮਾ ਤੇਰੀ ਝੋਲੀ ਵਿੱਚ ਪਾ ਦੇਵੇਗਾ। ਜਿਹੜੀਆਂ ਵਡਿਆਈਆਂ ਵਾਸਤੇ ਯਤਨ ਕਰਦਾ ਸੱਚਾ ਮਾਰਗ ਚੱਲਦਿਆਂ, ਉਸਤਤ ਕਰੇ ਜਹਾਨ, ਇਹ ਜਿਹੜਾ ਸੋਹਲੜਾ ਵਡਿਆਈ ਦੀ ਇੱਛਾ ਹੈ, ਜਸ ਦੀ ਇੱਛਾ, ਇਹ ਵੀ ਪਰਮਾਤਮਾ ਤੇਰੀ ਝੋਲੀ ਪਾ ਦੇਵੇਗਾ। ਸਾਰੇ ਤਰ੍ਹਾਂ ਦੇ ਸੁੱਖ ਤੇ ਸੋਹਲੜਾ ਜਿਹੜੇ ਆਨੰਦ ਨੇ, ਵਡਿਆਈ ਦੀ ਇੱਛਾ, ਇੱਕ ਪਰਮਾਤਮਾ ਦੇ ਨਾਮ ਦਾ ਚਿੰਤਨ ਕਰਿਆ ਕਰ।
ਗੁਰਮੁਖ ਹਰ ਫਲ ਪਾਵੋ।
ਫਿਰ ਤੂੰ ਪੂਰਨ ਗੁਰੂ ਦੇ ਪਾਸ ਜਦੋਂ ਜਾਵੇਂਗਾ ਤੇ ਫਿਰ ਸਤਿਗੁਰੂ ਤੈਨੂੰ ਤੇਰੀ ਝੋਲੀ ਵਿੱਚ ਫਲ ਦੇ ਦੇਣਗੇ। ਫਲ ਕਿਹੜਾ ਮਿਲੇਗਾ? ਹਰੀ ਪਰਮਾਤਮਾ ਦੀ ਪ੍ਰਾਪਤੀ ਦਾ ਬ੍ਰਹਮ ਗਿਆਨ ਰੂਪੀ ਫਲ ਮਿਲੇਗਾ। ਫਲ ਵੀ ਤਾਂ ਚੰਗਾ ਲੱਗਦਾ ਜੇ ਰਸ ਹੋਵੇ, ਉਹਦੇ ਵਿੱਚ ਮੁਕਤੀ ਦਾ ਰਸ ਸਤਿਗੁਰੂ ਭਰ ਦੇਣਗੇ। ਮੁਕਤੀ ਦਾ ਰਸ, ਆਨੰਦ ਦੇਣ ਵਾਲਾ ਬ੍ਰਹਮ ਗਿਆਨ ਰੂਪੀ ਫਲ ਮੁਖੀ ਗੁਰਾਂ ਦੇ ਕੋਲੋਂ ਪ੍ਰਾਪਤ ਕਰ ਲਵੇਗਾ, ਲੈ ਲਵੇਗਾ।
ਗੁਰਮੁਖ ਫਲ ਪਾਵੋ, ਹਰ ਨਾਮ ਧਿਆਵੋ।
ਇਹ ਬਖਸ਼ਿਸ਼ਾਂ ਤਾਂ ਹਾਸਲ ਹੁੰਦੀਆਂ ਜੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਵਾਂਗੇ, ਉਹਦਾ ਚਿੰਤਨ ਕਰਾਂਗੇ। ਫਿਰ ਮੁਖੀ ਗੁਰੂ ਜਿਹੜੇ ਸਿੱਖ ਦੀ ਝੋਲੀ ਵਿੱਚ ਬ੍ਰਹਮ ਗਿਆਨ ਦਾ ਜੋ ਫਲ ਪਾ ਦਿੰਦੇ ਹਨ,
ਜਨਮ ਜਨਮ ਕੇ ਦੁੱਖ ਨਿਵਾਰੇ,
ਉਹਦਾ ਫਲ ਫਿਰ ਕੀ ਹੋਵੇਗਾ? ਲਾਹਾ ਕੀ ਮਿਲਣਾ ਜਿਹਨੂੰ ਬ੍ਰਹਮ ਗਿਆਨ ਮਿਲ ਗਿਆ? ਸਤਿਗੁਰੂ ਕਹਿੰਦੇ ਜਨਮ ਜਨਮ ਕੇ ਦੁੱਖ ਨਿਵਾਰੇ, ਇੱਕ ਜਨਮ ਦੇ ਦੁੱਖੀ ਨਹੀਂ ਝੱਲੇ ਜਾਂਦੇ। ਇਹ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ ਗੁਰੂ ਦੀ ਕਿਰਪਾ ਨਾਲ, ਤੇਰੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਦੁੱਖਾਂ ਨੂੰ ਨਿਵਾਰੇ, ਨਿਵਿਰਤ ਕਰ ਦੇਵੇਗਾ। ਇਹ ਗੁਰੂ ਸਾਹਿਬ ਹੀ ਐਸੀ ਬਖਸ਼ਿਸ਼ ਕਰ ਸਕਦੇ ਨੇ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉਂ ਜਿਉਂ ਪਾਨੀ ਸੰਗ ਪਾਨੀ। ਸਤਿਗੁਰੂ ਦੇ ਕੋਲੋਂ ਮਿਲਿਆ ਹੋਇਆ ਬ੍ਰਹਮ ਦਾ ਗਿਆਨ ਤੇਰੇ ਜਨਮਾਂ ਜਨਮਾਂਤਰਾਂ ਦੇ ਦੁੱਖਾਂ ਨੂੰ ਨਿਵਿਰਤ ਕਰ ਦੇਵੇਗਾ, ਕੱਟ ਦੇਵੇਗਾ।
ਬੁਲਿਹਾਰੀ ਗੁਰ ਆਪਣੇ ਵਿਟੋ।
ਆਪਣੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਬਲਿਹਾਰ ਕੁਰਬਾਨ ਜਾਣਾ ਕਰਦੇ ਹਾਂ। ਅਸੀਂ ਵੀ ਗੁਰਸਿੱਖੋ ਆਪਣੇ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਲਿਹਾਰ ਕੁਰਬਾਨ ਜਾਣਾ ਕਰੀਏ।
ਜਿਨ ਕਾਰਜ ਸਭ ਸਵਾਰੇ,
ਜਿਨ੍ਹਾਂ ਸਤਿਗੁਰਾਂ ਨੇ ਸਿੱਖ ਦੇ ਸਾਰੇ ਕਾਰਜ, ਗਿਆਨ ਦੇ, ਧਿਆਨ ਦੇ, ਮੁਕਤੀਆਂ ਦੇ, ਸਲੋਕ, ਸਰੂਪ, ਸਮੀਪ, ਸਜੁਜ, ਬੈਕੁੰਠ ਦੀਆਂ ਮੁਕਤੀਆਂ, ਕੇਵਲ ਮੋਕਸ਼ਤਾ ਦੀ ਮੁਕਤੀ, ਇਹ ਸਾਰੇ ਕਾਰਜ ਜਿਨ੍ਹਾਂ ਸਤਿਗੁਰਾਂ ਨੇ ਸਵਾਰੇ ਪੂਰੇ ਕਰ ਦਿੱਤੇ ਹਨ।
ਹਰ ਪ੍ਰਭ ਕਿਰਪਾ ਕਰੇ ਹਰ ਜਪੋ।
ਪਰਮਾਤਮਾ ਵਾਹਿਗੁਰੂ ਦੇ ਹਰੀ ਦੇ ਨਾਮ ਨੂੰ ਜਾਪੋ, ਜਪਣਾ ਕਰੋ, ਤਾਂ ਕਿ ਫਿਰ ਸਾਡੇ ਤੇ ਰਹਿਮਤ ਹੋ ਜਾਵੇ, ਪਰਮਾਤਮਾ ਦਇਆ ਦੇ ਘਰ ਵਿੱਚ ਆ ਕੇ ਕਿਰਪਾ ਦ੍ਰਿਸ਼ਟੀ ਕਰ ਦੇਵੇ।
ਸੁਖ ਫਲ ਹਰ ਜਨ ਪਾਵੋ।
ਫਿਰ ਜਿਹੜਾ ਸੁਖ ਦੇਣ ਵਾਲਾ ਹਰੀ ਪਰਮਾਤਮਾ ਦੇ ਸਰੂਪ ਰੂਪੀ ਫਲ ਨੂੰ ਪ੍ਰਾਪਤ ਕਰ ਲਈ ਦਾ, ਵਾਹਿਗੁਰੂ ਦੀ ਪ੍ਰਾਪਤੀ ਕਰ ਲਈ ਦੀ ਹੈ।
ਨਾਨਕ ਕਹੇ ਸੁਣੋ ਜਨ ਭਾਈ।
ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਿੱਖਿਆ ਬਖਸ਼ਦੇ ਨੇ, ਐ ਮੇਰੇ ਭਾਈ ਗੁਰੂ ਦੇ ਪਿਆਰੇ ਗੁਰਸਿੱਖੋ, ਤੁਹਾਨੂੰ ਬਚਨ ਸੁਣਾਉਂਦੇ ਹਾਂ, ਧਿਆਨ ਦੇ ਨਾਲ ਸੁਣਨਾ ਕਰੋ।
ਸੁਖ ਸੋਹਲੜਾ ਹਰ ਧਿਆਵੋ।
ਜਿਹੜੇ ਸੁੱਖਾਂ ਨੂੰ ਸੋਹਲੜਾ ਕਹੀਏ, ਜਸ ਮਾਣ ਸਤਿਕਾਰ ਤੇ ਵਡਿਆਈ, ਸੋਹਲੜਾ ਆਨੰਦ ਦੇਣ ਵਾਲਾ ਹਰੀ ਪਰਮਾਤਮਾ ਹੈ, ਉਸ ਦੇ ਨਾਮ ਨੂੰ ਧਿਆਵੋ। ਸੋਹਲੜਾ ਆਨੰਦ ਵੀ ਤੇ ਜਸ ਵੀ ਮਿਲੇਗਾ। ਤਮਾਮ ਜਿਹੜੇ ਸੁੱਖ ਨੇ ਤੁਹਾਡੀ ਝੋਲੀ ਵਿੱਚ ਆ ਜਾਣਗੇ।
ਸੋਨ ਹਰ ਗੁਣ ਭਿੰਨੇ ਸਹਿਜ ਸੁਭਾਏ,
ਜਿਨ੍ਹਾਂ ਗੁਰੂ ਦੇ ਪਿਆਰਿਆਂ ਨੇ ਪਰਮਾਤਮਾ ਹਰੀ ਦੇ ਗੁਣਾਂ ਨੂੰ ਕੰਨਾਂ ਦੇ ਵਿੱਚ ਸੰਗਤ ਵਿੱਚ ਬੈਠ ਕਰਕੇ ਸੁਣਨਾ ਕੀਤਾ ਹੈ, ਤੇ ਸੁਰਤੀ ਸਿਮਰਤੀ ਦੇ ਕੰਨਾਂ ਦੇ ਨਾਲ ਜਿਹੜੇ ਸੁਣਦੇ ਨੇ ਤੇ ਫਿਰ ਉਹ ਭੀਨੇ ਉਹਨਾਂ ਦੇ ਮਨ ਭਿੱਜ ਜਾਂਦੇ ਪਰਮਾਤਮਾ ਦਾ ਜਸ ਕਰਨ ਵਿੱਚ। ਜਿਨ੍ਹਾਂ ਦਾ ਮਨ ਭਿੱਜ ਗਿਆ ਵਾਹਿਗੁਰੂ ਦੀ ਵਡਿਆਈ ਕੀਰਤੀ ਕਰਨ ਦੇ ਵਿੱਚ, ਉਹਨਾਂ ਨੂੰ ਕੀ ਮਿਲਦਾ? ਸਹਿਜ ਸੁਭਾਏ, ਸਹਿਜ ਨਿਰਯਤਨ ਹੀ ਜਿਹੜਾ ਸੁਭਾਏ ਉਹਨਾਂ ਦੇ ਅੰਦਰ ਪਰਮਾਤਮਾ ਦਾ ਭਾਏ ਪ੍ਰਕਾਸ਼ ਹੋ ਜਾਂਦਾ। ਸਹਿਜ ਆਤਮਕ ਅਡੋਲ ਅਵਸਥਾ ਦੇ ਵਿੱਚ ਜਾ ਕਰਕੇ ਟਿਕ ਜਾਂਦੇ ਨੇ। ਸੋ ਭਾਏ ਸ੍ਰੇਸ਼ਟ ਉਹਨਾਂ ਦਾ ਕੋਮਲ ਨਰਮ ਸੁਭਾਅ ਬਣ ਜਾਂਦਾ।
ਗੁਰਮਤਿ ਸਹਿਜੇ ਨਾਮ ਧਿਆਏ,
ਗੁਰੂ ਦੀ ਮਤ ਸਿੱਖਿਆ ਤੇ ਚੱਲ ਕਰਕੇ ਸਹਿਜੇ ਫਿਰ ਉਹ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ। ਸਹਿਜ ਅਵਸਥਾ ਜਿੱਥੇ ਕੋਈ ਯਤਨ ਨਾ ਕਰਨਾ ਪਵੇ, ਮਨ ਦੇ ਫੁਰਨੇ ਮਿਟ ਜਾਣੇ, ਆਟੋਮੈਟਿਕ ਹੀ ਪਰਮਾਤਮਾ ਦੇ ਨਾਮ ਨੂੰ ਧਿਆਈ ਜਾਣਾ ਧਿਆਈ ਜਾਣਾ, ਤੇ ਇਸ ਨੂੰ ਕਹਿੰਦੇ ਮਨ ਦੇ ਫੁਰਨੇ ਮਿਟ ਜਾਣੇ। ਪਰਮਾਤਮਾ ਵਾਹਿਗੁਰੂ ਨੇ ਸਹਿਜ ਅਵਸਥਾ ਵਿੱਚ ਉਹਨਾਂ ਨੂੰ ਟਿਕਾ ਦਿੱਤਾ। ਜਿਹੜੇ ਗੁਰੂ ਦੀ ਮਤ ਸਿੱਖਿਆ ਤੇ ਚੱਲਦੇ ਨੇ ਉਹਨਾਂ ਦੇ ਮਨ ਦੇ ਫੁਰਨੇ ਮਿਟ ਜਾਂਦੇ। ਸਹਿਜ ਗਿਆਨ ਦੀ ਅਵਸਥਾ ਦੇ ਵਿੱਚ ਆ ਕਰਕੇ ਪਰਮਾਤਮਾ ਦੇ ਨਾਮ ਨੂੰ ਸਦਾ ਹੀ ਧਿਆਈ ਜਾਂਦੇ ਨੇ, ਸਿਮਰੀ ਜਾਂਦੇ ਹਨ।
ਜਿਨ ਕੋ ਧੁਰ ਲਿਖਿਆ ਤਿੰਨ ਗੁਰ ਮਿਲਿਆ,
ਜਿਨ੍ਹਾਂ ਨੂੰ ਧੁਰੋਂ ਪਰਮਾਤਮਾ ਵਾਹਿਗੁਰੂ ਜੀ ਨੇ ਪੁੰਨਾਂ ਦੇ ਨਿਸ਼ਕਾਮ ਕਰਮਾਂ ਦੇ ਪ੍ਰੇਰੇ ਹੋਏ ਨੇ ਮੱਥੇ ਤੇ ਲੇਖ ਲਿਖ ਦਿੱਤੇ ਨੇ। ਹਰ ਕਿਸੇ ਦੇ ਮਸਤਕ ਦੇ ਜਿਹੜੇ ਲੇਖ ਹੋਇਆ ਕਰਦੇ ਉਹਦੇ ਨਾਲ ਹੀ ਸੰਯੋਗ ਨੇ, ਉਹਦੇ ਕਰਕੇ ਵਿਯੋਗ ਹਨ। ਨੇੜੇ ਵੀ ਦੂਰ ਵੀ ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਇਸ ਲਈ ਕਰਮਾਂ ਦੀਆਂ ਖੇਡਾਂ ਨੇ। ਜਿਨ੍ਹਾਂ ਦੇ ਪਰਮਾਤਮਾ ਵਾਹਿਗੁਰੂ ਨਿਸ਼ਕਾਮ ਕਰਮਾਂ ਦੇ ਪੁੰਨਾਂ ਦੇ ਪ੍ਰੇਰੇ ਹੋਏ ਚੰਗੇ ਕਰਮ ਮੱਥੇ ਤੇ ਲਿਖ ਦਿੰਦੇ, ਉਹਨਾਂ ਨੂੰ ਪੂਰੇ ਗੁਰੂ, ਗੁਰੂਆਂ ਦੇ ਗੁਰੂ, ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਮਿਲ ਜਾਂਦੀ ਹੈ।
ਤਿੰਨ ਜਨਮ ਮਰਨ ਭਉ ਭਾਗਾ,
ਪੂਰੇ ਗੁਰੂ ਦੀ ਸੰਗਤ, ਪੂਰੇ ਗੁਰੂ ਦਾ ਮਿਲਾਪ ਹੋਣ ਦਾ ਫਲ ਕੀ ਹੁੰਦਾ? ਉਹਨਾਂ ਗੁਰਮੁਖਾਂ ਦਾ ਜਿਹੜਾ ਜੰਮਣ ਤੇ ਮਰਨ ਦਾ ਭਉ ਡਰ ਹੈ ਮਨ ਵਿੱਚ, ਇਹ ਭਾਗਾ ਭੱਜ ਜਾਂਦਾ, ਨਿਕਲ ਜਾਂਦਾ ਹੈ।
ਅੰਦਰੋਂ ਦੁਰਮਤ ਦੂਜੀ ਖੋਈ,
ਜਿਹੜੀ ਅੰਦਰ ਦੂਜੀ ਦਵੈਤ ਕਰਕੇ ਦੁਰਮਤ ਖੋਟੀ ਮਤ ਵਸੀ ਹੋਈ ਹੈ, ਇਹ ਸਾਰੀ ਖੋਈ ਦੂਰ ਹੋ ਜਾਂਦੀ, ਕੱਟੀ ਜਾਂਦੀ ਹੈ।
ਸੋ ਜਨ ਹਰ ਲਿਵ ਲਾਗਾ,
ਦੁਰਮਤ ਜੀ ਦੀ ਚੁੱਕੀ ਗਈ ਦੁਬਧਾ ਦਵੈਤ ਖਤਮ ਹੋ ਗਈ ਤੇ ਮਨ ਅੰਦਰ ਏਕਤਾ ਆ ਗਈ, ਸ਼ਾਂਤੀ ਆ ਗਈ, ਤੇ ਉਹੀ ਗੁਰੂ ਦਾ ਜਨ ਪਿਆਰਾ ਹਰੀ ਪਰਮਾਤਮਾ ਦੇ ਵਿੱਚ ਆਪਣੀ ਲਿਵ ਬਿਰਤੀ ਨੂੰ ਜੋੜ ਕਰਕੇ ਲੱਗਿਆ ਰਹਿੰਦਾ ਹੈ।
ਜਿਨ ਕੋ ਕਿਰਪਾ ਕੀਨੀ ਮੇਰਾ ਸਵਾਮੀ,
ਇਹਨਾਂ ਦੇ ਉੱਤੇ ਮੇਰੇ ਜਗਤ ਦੇ ਸਵਾਮੀ ਮਾਲਕ ਸੱਚੇ ਪਰਮਾਤਮਾ ਵਾਹਿਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਮਿਹਰ ਕਰ ਦਿੱਤੀ ਹੈ।
ਤਿੰਨ ਅਣ ਦਿਨ ਹਰ ਗੁਣ ਗਾਏ,
ਉਹਨਾਂ ਗੁਰੂ ਦੇ ਪਿਆਰਿਆਂ ਨੇ ਰਾਤ ਦਿਨ ਹੀ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕੀਤਾ, ਇੰਨੇ ਗੁਣ ਗਾਏ ਕਿ ਅੰਨ ਉਹਨਾਂ ਦੀ ਅਵਿਦਿਆ ਦੀ ਰਾਤ ਮਿਟ ਗਈ ਤੇ ਦਿਨ ਬ੍ਰਹਮ ਗਿਆਨ ਦਾ ਚੜ ਗਿਆ, ਪ੍ਰਕਾਸ਼ ਹੋ ਗਿਆ।
ਸੋਨ ਮਨ ਭਿੰਨੇ ਸਹਿਜ ਸੁਭਾਏ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਨਾਂ ਗੁਰੂ ਦੇ ਪਿਆਰਿਆਂ ਨੇ ਪਰਮਾਤਮਾ ਦੇ ਨਾਮ ਨੂੰ ਮਨ ਦੇ ਕਰਕੇ ਸੁਣਿਆ, ਸੁਣ ਕਰਕੇ ਮਨ ਉਹਨਾਂ ਦਾ ਨਾਮ ਦੇ ਵਿੱਚ ਹੀ ਭਿੰਨੇ ਭਿੱਜ ਗਿਆ ਤੇ ਸਹਿਜ ਸੁਭਾਏ। ਇਸ ਪ੍ਰਕਾਰ ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਦੇ ਸਹਿਜ ਗਿਆਨ ਵਿੱਚ ਟਿਕ ਗਏ ਨੇ ਤੇ ਸੁਭਾਏ ਸ੍ਰੇਸ਼ਟ ਪ੍ਰਕਾਸ਼ ਉਹਨਾਂ ਦੇ ਅੰਦਰ ਹੋ ਗਿਆ।
ਯੁਗ ਮਹਿ ਰਾਮ ਨਾਮ ਨਿਸਤਾਰਾ,
ਇਸ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਭਾਈ ਰਾਮ ਰਮੇ ਹੋਏ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪ ਕਰਕੇ ਹੀ ਨਿਸ ਪਰਪੰਚ ਸੰਸਾਰ ਤੋਂ ਤਾਰਾ ਤਰਨਾ ਹੁੰਦਾ ਹੈ।
ਗੁਰ ਤੇ ਉਪਜਾ ਸ਼ਬਦ ਵਿਚਾਰਾ,
ਪੂਰੇ ਸਤਿਗੁਰਾਂ ਦੇ ਕੋਲੋਂ ਜਿਹੜਾ ਸ਼ਬਦ ਬ੍ਰਹਮ ਸਰੂਪ ਪਰਮਾਤਮਾ ਉਹਦੀ ਵਿਚਾਰ ਪੈਦਾ ਹੁੰਦੀ, ਅਧੂਰਾ ਗੁਰੂ ਬ੍ਰਹਮ ਦਾ ਗਿਆਨ ਨਹੀਂ ਦੇ ਸਕੇਗਾ। ਪੂਰੇ ਗੁਰੂ ਦੀ ਵਿਚਾਰ ਜਿਹੜੀ ਹੈ ਬ੍ਰਹਮ ਦਾ ਸਰੂਪ ਕਰ ਦਿੰਦੀ, ਜੀਵ ਈਸ਼ ਦੀ ਏਕਤਾ ਕਰਵਾ ਕੇ ਬ੍ਰਹਮ ਦੇ ਵਿੱਚ ਲੀਨ ਕਰ ਦਿੰਦੀ ਹੈ।
ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ,
ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਵਿਚਾਰ ਕੀਤੀ, ਗੁਰੂ ਦੀ ਸੰਗਤ ਵਿੱਚ ਬੈਠ ਕਰਕੇ ਗੁਰੂ ਦੀ ਰਸਨਾ ਤੋਂ ਵਿਚਾਰ ਸੁਣੀ ਹੈ, ਉਹਨਾਂ ਨੂੰ ਰਮੇ ਹੋਏ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ, ਉਹ ਜਪਦੇ ਨੇ ਸਿਮਰਦੇ ਹਨ।
ਇਸ ਕਿਰਪਾ ਕਰੇ ਸੋ ਪਾਏ,
ਐਸੇ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਤੇ ਪਰਮਾਤਮਾ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕਿੰਨਾ ਨੂੰ ਮਿਲਦੀ, ਜਿਨ੍ਹਾਂ ਤੇ ਕਿਰਪਾ ਕਰ ਦਿੰਦਾ ਪਰਮਾਤਮਾ ਉਹ ਪਾਉਂਦੇ ਹਨ।
ਸਹਿਜੇ ਗੁਣ ਗਾਵੇ ਦਿਨ ਰਾਤੀ,
ਜਿਹੜੇ ਸਹਿਜੇ ਨਿਰ ਯਤਨ ਮਨ ਦੇ ਫੁਰਨੇ ਮੇਟ ਕਰਕੇ ਦਿਨ ਰਾਤ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹਨ।
ਕਿਲ ਵਿਖ ਸਭ ਗਵਾਏ,
ਉਹਨਾਂ ਦੇ ਕਿਲ ਨਿਸ਼ਚੇ ਕਰਕੇ ਵਿਖ, ਜਿਹੜੇ ਜ਼ਹਿਰ ਵਰਗੇ ਬੱਜਰ ਪਾਪ ਨੇ ਜਿਹੜੇ ਨਹੀਂ ਕੱਟੇ ਜਾਂਦੇ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਇਹ ਚਾਰੇ ਬੱਜਰ ਪਾਪ ਵੀ ਸਾਰੇ ਗਵਾ ਦਿੱਤੇ, ਪਰਮਾਤਮਾ ਕੱਟ ਦਿੰਦਾ।
ਸਭ ਕੋ ਤੇਰਾ ਤੂੰ ਸਭਨਾ ਕਾ,
ਗੁਰੂ ਦਾ ਪਿਆਰਾ ਫਿਰ ਕਹਿੰਦਾ ਹੈ ਪਰਮਾਤਮਾ ਵਾਹਿਗੁਰੂ, ਸਭ ਕੋ ਤੇਰਾ ਤੇ ਜਿਹੜਾ ਇਹ ਸੰਸਾਰ ਹੈ ਸਾਰੇ ਜੀਵ ਤੇਰੇ ਬਣਾਏ ਹੋਏ ਨੇ, ਤੂੰ ਸਭਨਾ ਕਾ ਤੂੰ ਸਾਰਿਆਂ ਦਾ ਮਾਲਕ ਹੋ ਰਿਹਾ ਹੈ।
ਓ ਤੇਰਾ ਤੂੰ ਹਮਾਰਾ,
ਮਹਾਰਾਜ ਮੈਂ ਤੇਰਾ ਬੱਚਾ ਹਾਂ, ਆਪ ਦਾ ਦਾਸ ਹਾਂ, ਸੇਵਕ ਹਾਂ, ਤੇ ਤੂੰ ਮੇਰਾ ਖਾਸਮ ਹੈ, ਮੇਰਾ ਪਤੀ ਮਾਲਕ ਹੋ ਰਿਹਾ।
ਯੁਗ ਮੈਂ ਰਾਮ ਨਾਮ ਨਿਸਤਾਰਾ,
ਇਸੇ ਕਲਯੁਗ ਦੇ ਭਿਆਨਕ ਸਮੇਂ ਦੇ ਅੰਦਰ ਜਾਂ ਚਾਰੇ ਹੀ ਯੁੱਗਾਂ ਦੇ ਵਿੱਚ ਕੇਵਲ ਇੱਕ ਪਰਮਾਤਮਾ ਰਮੇ ਹੋਏ ਦਾ ਨਾਮ ਇਹੀ ਨਿਸ ਪਰਪੰਚ ਸੰਸਾਰ ਤੋਂ ਤਾਰਨ ਵਾਲਾ ਹੈ।
ਸਾਜਨ ਆਏ ਉੱਠੇ ਘਰ ਮਾਹੀ,
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਸੇ ਸਾਜਨ ਦਾ ਅਰਥ ਜਿਹੜੇ ਸ਼ੁਭ ਗੁਣ ਹਨ, ਦੇਵੀ ਗੁਣ ਨੇ, ਇਹ ਆ ਕਰਕੇ ਗੁਰੂ ਪਿਆਰਿਆਂ ਦੇ ਘਰ ਹਿਰਦੇ ਵਿੱਚ ਬੁੱਠੇ ਬਸ ਗਏ ਨੇ, ਬਸ ਜਾਂਦੇ ਹਨ।
ਹੋਰ ਗੁਣ ਗਾਵੇ ਤ੍ਰਿਪਤ ਅਗਾਹੀ,
ਫਿਰ ਉਹ ਪਰਮਾਤਮਾ ਵਾਹਿਗੁਰੂ ਦੇ ਹਰੀ ਦੇ ਗੁਣਾਂ ਨੂੰ ਗਾਉਂਦੇ ਨੇ, ਗੁਣਾਂ ਨੂੰ ਗਾ ਕਰਕੇ ਉਹਨਾਂ ਦੀ ਜਿਹੜੀ ਬਿਰਤੀ ਹੈ ਸੰਸਾਰੀ ਪਦਾਰਥਾਂ ਵੱਲੋਂ ਤ੍ਰਿਪਤ ਰੱਜ ਜਾਂਦੀ ਹੈ, ਤੇ ਜਿਹੜੇ ਸਵਰਗ ਦੇ ਸੁੱਖਾਂ ਦੀ ਇੱਛਾ ਹੈ, ਪਦਾਰਥ ਨੇ ਸਵਰਗਾਂ ਦੇ, ਉਹਨਾਂ ਵੱਲੋਂ ਵੀ ਅਗਾਹੀ ਪੂਰਨ ਤ੍ਰਿਪਤ ਹੋ ਜਾਂਦੀ, ਰੱਜ ਜਾਂਦੀ।
ਹਰ ਗੁਣ ਗਾਏ ਸਦਾ ਤ੍ਰਿਪਤਾਸੀ,
ਜਿਨ੍ਹਾਂ ਪਰਮਾਤਮਾ ਵਾਹਿਗੁਰੂ ਦੇ ਗੁਣਾਂ ਨੂੰ ਪਿਆਰ ਵਿੱਚ ਭਿੱਜ ਕਰਕੇ ਸ਼ਰਧਾ ਭਾਵਨਾ ਸੰਯੁਗਤ ਹੋ ਕਰਕੇ ਗਾਉਣਾ ਕੀਤਾ, ਉਹਨਾਂ ਦੇ ਚਿੱਤ ਦੀ ਬਿਰਤੀ ਸਦਾ ਲਈ ਤ੍ਰਿਪਤ ਹੋ ਜਾਂਦੀ ਹੈ, ਸਾਰੀਆਂ ਪਿਆਸਾਂ ਮਿਟ ਜਾਂਦੀਆਂ।
ਫਿਰ ਭੁੱਖ ਨਾ ਲੱਗੇ ਆਏ,
ਫਿਰ ਮੁੜ ਕਰਕੇ ਬਿਰਤੀ ਦੇ ਅੰਦਰ ਆਸਾ ਦੀ ਭੁੱਖ ਵੀ ਨਹੀਂ ਲੱਗਦੀ ਹੈ, ਆਸਾ ਦੀ ਭੁੱਖ ਹੁੰਦੀ ਤੇ ਤ੍ਰਿਸ਼ਨਾ ਦੀ ਪਿਆਸ ਹੋਇਆ ਕਰਦੀ, ਇਹ ਭੁੱਖਾਂ ਪਿਆਸਾਂ ਸਾਰੀਆਂ ਪਰਮਾਤਮਾ ਚੁੱਕ ਦਿੰਦਾ, ਲਾਹ ਦਿੰਦਾ ਹੈ।
ਦਿਸ ਪੂਜ ਹੋਵਾ ਹਰ ਜਨ ਕੀ,
ਜਿਹੜਾ ਹਰੀ ਦਾ ਜਨ ਪਿਆਰਾ ਹੈ, ਪਰਮਾਤਮਾ ਦਸੋ ਦਿਸ਼ਾ ਵਿੱਚ ਫੈਲਿਆ ਹੋਇਆ, ਉਹਦੇ ਪਿਆਰਿਆਂ ਦੀ ਜਿਹੜੀ ਪੂਜਾ ਹੈ, ਉਹਨਾਂ ਦੀ ਵਡਿਆਈ ਹੈ, ਉਹਨਾਂ ਦਾ ਮਾਣ ਸਤਿਕਾਰ ਉਹ ਵੀ ਦਸੋ ਦਿਸ਼ਾ ਵਿੱਚ ਹੀ ਹੁੰਦਾ, ਉੱਤਰ ਦੱਖਣ ਪੂਰਬ ਤੇ ਪੱਛਮ, ਚਾਰ ਇਹਨਾਂ ਦੀਆਂ ਜਿਹੜੀਆਂ ਕੋਨਾਂ ਨੇ, ਅੱਠ ਹੋ ਗਈਆਂ ਤੇ ਨੌਵਾਂ ਪਤਾਲ ਤੇ ਦਸਵਾਂ ਆਕਾਸ਼, ਦਸੋ ਦਿਸ਼ਾ ਦੇ ਵਿੱਚ ਹੀ ਪੂਜਾ ਹੁੰਦੀ ਪਰਮਾਤਮਾ ਦੇ ਪਿਆਰੇ ਦੀ।
ਜੋ ਹਰ ਹਰ ਨਾਮ ਧਿਆਏ,
ਜਿਹੜਾ ਗੁਰੂ ਦਾ ਪਿਆਰਾ ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ ਸ਼ਰਧਾ ਵਿੱਚ ਭਿੱਜ ਕਰਕੇ,
ਨਾ ਮਨਕਾਰ ਆਪੇ ਜੋੜ ਵਿਛੋੜੇ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਹਰੀ ਅਕਾਲ ਪੁਰਖ ਪਰਮਾਤਮਾ ਆਪ ਹੀ ਜਿਨ੍ਹਾਂ ਨੂੰ ਨਾਮ ਬਾਣੀ ਸਿਮਰਨ ਦੇ ਨਾਲ ਜੋੜ ਦਿੰਦਾ ਹੈ, ਉਹਨਾਂ ਤੋਂ ਵਿਛੋੜੇ ਵਿਛੜ ਕੀ ਜਾਂਦਾ ਹੈ। ਸਿਮਰਨ ਕਰਨ ਵਾਲੇ ਦੇ ਦੁੱਖ ਵਿਛੜ ਗਏ, ਉਹਦਾ ਅਗਿਆਨ ਵਿਛੜ ਗਿਆ, ਉਹਦੀ ਅਵਿਦਿਆ ਦੂਰ ਹੋ ਗਈ, ਉਹਦਾ ਜੰਮਣਾ ਤੇ ਮਰਨਾ ਸਾਰੇ ਵਿਛੋੜੇ ਦੂਰ ਕਰ ਦਿੰਦਾ, ਕੱਟ ਦਿੰਦਾ।
ਹਰ ਬਿਨ ਕੋ ਦੂਜਾ ਨਾਹੀ।
ਇਹ ਜਿਹੜੀਆਂ ਬਖਸ਼ਿਸ਼ਾਂ ਨੇ ਹਰੀ ਪਰਮਾਤਮਾ ਹੀ ਕਰ ਸਕਦਾ, ਪਰਮਾਤਮਾ ਤੋਂ ਬਿਨਾਂ ਦੂਜਾ ਕੋਈ ਵੀ ਨਹੀਂ ਜੋ ਏਡੀਆਂ ਬਖਸ਼ਿਸ਼ਾਂ ਝੋਲੀ ਵਿੱਚ ਪਾ ਦੇਵੇ।
ਸਾਜਣ ਆਏ ਉੱਠੇ ਘਰ ਮਾਹੀ।
ਜਦੋਂ ਇਹ ਬਖਸ਼ਿਸ਼ਾਂ ਸਤਿਗੁਰੂ ਪਾਤਸ਼ਾਹ ਜੀ ਕਰ ਦਿੰਦੇ ਨੇ, ਫਿਰ ਉਹਦੇ ਸਦਕਾ ਗੁਰਸਿੱਖ ਦੇ ਟਿਕੇ ਹੋਏ ਮਨ ਵਿੱਚ ਸਾਜਨ ਜਿਹੜਾ ਅਕਾਲ ਪੁਰਖ ਪਰਮਾਤਮਾ ਸਾਡਾ ਸੱਜਣ ਹੈ, ਸਾਡਾ ਪਿਆਰਾ ਹੈ, ਉਹ ਆ ਕੇ ਘਰ ਹਿਰਦੇ ਵਿੱਚ ਬੂਠੇ ਬਸ ਜਾਂਦਾ ਹੈ। ਇਸ ਲਈ ਪਰਮਾਤਮਾ ਦੀ ਪ੍ਰਾਪਤੀ ਉਹਨਾਂ ਗੁਰੂ ਪਿਆਰੀਆਂ ਰੂਹਾਂ ਨੂੰ ਹੋ ਜਾਂਦੀ। ਫਿਰ ਉਹਨਾਂ ਨੂੰ ਕਿਹਾ ਕਿ ਹਰੀ ਦਾ ਪਰਮਾਤਮਾ ਦਾ ਪਿਆਰਾ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਉਹ ਫਿਰ ਪਰਮਾਤਮਾ ਦਾ ਰੂਪ ਹੀ ਹੋ ਜਾਂਦਾ, ਉਹਦੇ ਵਿੱਚ ਪਰਮਾਤਮਾ ਵਿੱਚ ਵੱਖਰਾ ਪੁਣਾ ਨਹੀਂ ਰਹਿ ਜਾਂਦਾ। ਇਹ ਪਰਮ ਪਵਿੱਤਰ ਉਪਦੇਸ਼ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਦੇ ਦੁਆਰਾ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ, ਆਪਾਂ ਰਲ ਮਿਲ ਕੇ ਵਿਚਾਰ ਕੀਤੀ ਹੈ। ਹੁਣ ਜੋ ਲੜੀਵਾਰ ਰੂਪ ਵਿੱਚ ਪਾਵਨ ਅਸਥਾਨਾਂ ਤੇ ਕਥਾ ਚੱਲ ਰਹੀ, ਉਹ ਵੀ ਇੱਕ ਸ਼ਬਦ ਆਪਾਂ ਰਲ ਮਿਲ ਕਰਕੇ ਪਿਆਰ ਸਤਿਕਾਰ ਦੇ ਨਾਲ ਵਿਚਾਰ ਕਰ ਲੈਣੀ ਕਰੀਏ।
ਸੋਹੀ ਮਹੱਲਾ ਚੌਥਾ।
ਸੋਹੀ ਰਾਗਣੀ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ, ਸੋਢੀ ਸੁਲਤਾਨ ਪਿਤਾ ਸਤਿਗੁਰੂ ਜੀ ਇਹ ਪਾਵਨ ਸ਼ਬਦ ਉਚਾਰਨ ਕਰਦੇ ਹਨ।
ਔਰ ਪਹਿਲੜੀ ਲਾਵੋ।
ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਇਹ ਜਿਹੜੀਆਂ ਚਾਰ ਲਾਵਾਂ ਨੇ ਸਾਨੂੰ ਬਖਸ਼ਿਸ਼ ਕੀਤੀਆਂ ਨੇ, ਤੇ ਪਹਿਲਾਂ ਦੱਸ ਦਈਏ ਵੀ ਲਾਭ ਦੇ ਜਿਹੜੇ ਨੇ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕੇ ਸੀਨੇ ਪਸੀਨੇ ਚੱਲਦੀਆਂ ਆਉਂਦੀਆਂ ਸੰਪਰਦਾਵਾਂ ਅੰਦਰ ਟਕਸਾਲਾਂ ਦੇ ਵਿੱਚ ਚਾਰ ਅਰਥ ਲਾਭ ਦੇ ਕੀਤੇ ਜਾਂਦੇ ਨੇ। ਪਹਿਲਾ ਲਾਭ ਦਾ ਅਰਥ ਹੁੰਦਾ ਹੈ ਭੂਮਿਕਾ, ਦੂਸਰਾ ਹੈ ਪਰਕਰਮਾ, ਤੀਸਰਾ ਸਿੱਖਿਆ ਤੇ ਚੌਥਾ ਹੈ ਲਗਨ। ਜਦੋਂ ਸੰਸਕ੍ਰਿਤ ਦੇ ਅਨੁਸਾਰ ਲਾਭ ਦਾ ਅਰਥ ਪੜਾਂਗੇ, ਸੰਸਕ੍ਰਿਤ ਦੇ ਵਿਦਵਾਨਾਂ ਨੇ ਲਾਭ ਦਾ ਅਰਥ ਕੀਤਾ ਕੱਟਣਾ, ਤੋੜਨਾ। ਜਿਵੇਂ ਇੱਕ ਜਿਹੜਾ ਫੁੱਲ ਹੈ ਟਹਿਣੀ ਨਾਲੋਂ ਤੋੜ ਕੇ ਉਹਨੂੰ ਹਾਰ ਦੇ ਵਿੱਚ ਵੱਖਰਾ ਕਰਕੇ ਜੋੜ ਦਿੱਤਾ ਜਾਂਦਾ, ਇਸੇ ਤਰ੍ਹਾਂ ਜਿਹੜੀ ਲੜਕੀ ਹੈ ਆਪਣੇ ਮਾਪਿਆਂ ਨਾਲੋਂ, ਪੇਕੇ ਘਰ ਦੇ ਨਾਲੋਂ ਨਾਤਾ ਤੋੜ ਕੇ ਪਤੀ ਨਾਲ ਸਹੁਰੇ ਪਰਿਵਾਰ ਨਾਲ ਨਾਤਾ ਜੁੜ ਜਾਂਦਾ, ਇਹ ਸੰਸਕ੍ਰਿਤ ਦੇ ਵਿਦਵਾਨਾਂ ਨੇ ਲਾਭ ਦਾ ਅਰਥ ਕੀਤਾ ਹੈ। ਇਸ ਲਈ ਇਹ ਜਿਹੜੀਆਂ ਲਾਵਾਂ ਨੇ ਕਦੋਂ ਉਚਾਰਨ ਕੀਤੀਆਂ, ਕੀ ਲੋੜ ਪਈ ਸੀ ਲਾਵਾਂ ਉਚਾਰਨ ਕਰਨ ਦੀ? ਦੁੱਖ ਭੰਜਨੀ ਬੇਰੀ ਜਿੱਥੇ ਕੋੜੇ ਰਾਜੀ ਹੋਏ ਨੇ ਆ ਕਰਕੇ ਇੱਥੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ। ਸਜੇ ਦੀਵਾਨ ਵਿੱਚ ਇੱਕ ਪਿਆਰਾ ਗੁਰਸਿੱਖ ਜਿਹੜਾ ਆਰਥਿਕ ਪੱਖੋਂ ਬੜਾ ਕਮਜ਼ੋਰ ਹੈ, ਕਰਮਾਂ ਦੀ ਖੇਡ ਹੁੰਦੀ, ਕਿਤੇ ਅਮੀਰੀਆਂ ਕਿਤੇ ਗਰੀਬੀਆਂ ਆ ਜਾਂਦੀਆਂ, ਇਸ ਸਿੱਖ ਦੇ ਘਰ ਦੇ ਅੰਦਰ ਲੜਕੀ ਵਿਆਹੁਣ ਦੇ ਯੋਗ ਹੈ, ਰਿਸ਼ਤਾ ਨਾਤਾ ਹੋ ਗਿਆ। ਉਸ ਵੇਲੇ ਲੋਕ ਪੰਡਤਾਂ ਦੇ ਕੋਲੋਂ ਜਾ ਕਰਕੇ ਫੇਰੇ ਕਰਵਾਉਂਦੇ ਸਨ, ਪੰਡਤ ਲੋਭੀ ਲਾਲਚੀ ਹੋ ਚੁੱਕੇ ਸਨ, ਤੇ ਇਹਨੇ ਕੀ ਕੀਤਾ, ਸਿੱਖ ਨੇ ਆਪਣੀ ਜਿਹੜੀ ਪੁੱਤਰੀ ਦਾ ਰਿਸ਼ਤਾ ਨਾਤਾ ਉਹ ਫੇਰੇ ਕਰਵਾਉਣ ਵਾਸਤੇ ਬ੍ਰਾਹਮਣ ਦੇ ਕੋਲ ਗਿਆ, ਜਾ ਕਰਕੇ ਪੰਡਿਤ ਦੇ ਨਾਲ 25 ਟਕਿਆਂ ਦੇ ਵਿੱਚ, ਰੁਪਇਆਂ ਦੇ ਵਿੱਚ ਗੱਲ ਹੋਈ ਵੀ 25 ਟਕੇ ਲਵਾਂਗਾ ਤੇ ਮੈਂ ਤੇਰੀ ਲੜਕੀ ਦੇ ਫੇਰੇ ਕਰਵਾ ਦਿਆਂਗਾ। ਜਦੋਂ ਸਾਰੀਆਂ ਤਿਆਰੀਆਂ ਹੋ ਗਈਆਂ, ਬਰਾਤ ਦਰਵਾਜ਼ੇ ਤੇ ਆ ਕੇ ਖੜ ਗਈ ਤੇ ਪੰਡਿਤ ਮੁੱਕਰ ਗਿਆ, 25 ਨਾਲ ਨਹੀਂ ਸਰੇਗਾ, 50 ਲਵਾਂਗਾ ਤਾਂ ਮੈਂ ਤੁਹਾਡਾ ਇਹ ਫੇਰਿਆਂ ਦਾ ਕਰਮ ਜਿਹੜਾ ਪੂਰਾ ਕਰਵਾਵਾਂਗਾ, ਨਹੀਂ ਅਧੂਰਾ ਰਹਿ ਜਾਵੇਗਾ। ਇਹ ਬੜਾ ਭੈ ਭੀਤ ਸਿੱਖ ਹੋਇਆ, ਕੋਈ ਚਾਰਾ ਨਾ ਚੱਲਿਆ, ਗੁਰੂ ਦੇ ਸਿੱਖਾਂ ਨੇ ਕਿਹਾ ਤੂੰ ਗੁਰੂ ਰਾਮਦਾਸ ਜੀ ਦੇ ਕੋਲ ਜਾ ਕੇ ਬੇਨਤੀ ਕਰ ਲੈ, ਉਹ ਤੇਰਾ ਹੱਲ ਕਰ ਦੇਣਗੇ, ਤੇ ਕਿੱਥੇ ਤੂੰ ਜੇ ਬ੍ਰਾਹਮਣ ਨੂੰ 50 ਦਿੱਤੇ 100 ਮੰਗੇਗਾ। ਇਹ ਵਿਚਾਰਾ ਗੁਰੂ ਦਾ ਸਿੱਖ ਦੁੱਖ ਭੰਜਨੀ ਬੇਰੀ ਦੇ ਹੇਠਾਂ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਆਇਆ, ਹੱਡ ਬੀਤੀ ਸੁਣਾਈ, ਮਹਾਰਾਜ 25 ਟਕੇ ਮਸਾਂ ਇਕੱਠੇ ਕਰਕੇ ਲੈ ਦੇ ਕੇ ਦਿੱਤੇ ਸਨ, ਤੇ ਪੰਡਿਤ ਮੁੱਕਰ ਗਿਆ, 50 ਮੰਗਦਾ ਪਿਆ, ਕਿਰਪਾ ਕਰੋ ਮੇਰੀ ਲੜਕੀ ਦਾ ਜਿਹੜਾ ਰਿਸ਼ਤਾ ਨਾਤਾ ਵਿਆਹ ਦੀ ਜਿਹੜੀ ਰਸਮ ਹੈ ਆਪ ਜੀ ਪੂਰੀ ਕਰਵਾਓ। ਫਿਰ ਉੱਥੇ ਬਾਬਾ ਬੁੱਢਾ ਸਾਹਿਬ ਜੀ ਨੇ, ਭਾਈ ਜੇਠਾ ਜੀ, ਭਾਈ ਗੁਰਦਾਸ ਸਾਹਿਬ ਜੀ ਆਦਿਕ ਇਹਨਾਂ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਗੁਰਬਾਣੀ ਵਿੱਚ ਤਾਂ ਪਹਿਲਾਂ ਹੀ ਭਗਤ ਕਬੀਰ ਸਾਹਿਬ ਨੇ ਕਹਿ ਦਿੱਤਾ, ਕਬੀਰ ਬ੍ਰਾਹਮਣ ਗੁਰੂ ਹੈ, ਜਗਤ ਕਾ ਭਗਤਨ ਕਾ ਗੁਰ ਨਾਹੀ। ਜਿੱਥੇ ਹੋਰ ਆਪ ਜੀ ਨੇ ਸੰਸਕਾਰ ਦਿੱਤੇ ਨੇ ਸੰਗਤਾਂ ਨੂੰ, ਤੇ ਕਿਰਪਾ ਕਰੋ ਆਨੰਦ ਕਾਰਜ ਦਾ ਜਿਹੜਾ ਸੰਸਕਾਰ ਹੈ ਇਹ ਵੀ ਆਪ ਜੀ ਸਾਡੇ ਸਿੱਖਾਂ ਦੀ ਝੋਲੀ ਪਾ ਦਿਓ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ, ਆਪਣੀ ਪੁੱਤਰੀ ਤੇ ਬਰਾਤ ਨੂੰ ਸਾਡੇ ਪਾਸ ਲੈ ਕੇ ਆਓ। ਫਿਰ ਇੱਥੇ ਦੁੱਖ ਭੰਜਣੀ ਬੇਰੀ ਦੇ ਹੇਠਾਂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਪਰਕਰਮਾ ਕਰਕੇ ਇਹ ਸੁਭਾਗ ਜੋੜੀ ਦੀਆਂ ਜਿਹੜੀਆਂ 4 ਲਾਵਾਂ ਸੀ ਗੁਰੂ ਰਾਮਦਾਸ ਮਹਾਰਾਜ ਨੇ ਆਪਣੀ ਰਸਨਾ ਤੋਂ ਉਚਾਰਨ ਕੀਤੀਆਂ। ਗੁਰੂ ਨਾਨਕ ਸਾਹਿਬ ਜੀ ਦੀਆਂ ਲਾਵਾਂ ਹੋਈਆਂ ਮੂਲ ਮੰਤਰ ਦੇ ਦੁਆਲੇ, ਬੀਬੀ ਭਾਨੀ ਜੀ ਗੁਰੂ ਰਾਮਦਾਸ ਮਹਾਰਾਜ ਦੇ ਆਨੰਦ ਕਾਰਜ ਹੋਏ ਲਾਵਾਂ ਹੋਈਆਂ, ਆਨੰਦ ਸਾਹਿਬ 40 ਪੌੜੀਆਂ ਪੜ੍ਹ ਕੇ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਪਰਕਰਮਾ ਕੀਤੀਆਂ ਸਨ। ਇੱਥੇ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ, ਉਸ ਗਰੀਬ ਗੁਰੂ ਦੇ ਪਿਆਰੇ ਗੁਰਸਿੱਖ ਦੀ ਪੁੱਤਰੀ ਦਾ ਵਿਆਹ ਕੀਤਾ, ਤੇ ਫਿਰ ਉਸ ਵੇਲੇ ਤੋਂ ਜਿਹੜੀਆਂ ਲਾਵਾਂ ਸਤਿਗੁਰੂ ਪਾਤਸ਼ਾਹ ਨੇ ਪਰਪੱਕ ਕਰ ਦਿੱਤੀਆਂ, ਗੁਰੂ ਦਾ ਸਿੱਖ ਪੰਡਤਾਂ ਬ੍ਰਾਹਮਣਾਂ ਦੇ ਮੁਥਾਜ ਨਹੀਂ ਰਹਿਣਾ ਚਾਹੀਦਾ, ਇਹਦੇ ਆਨੰਦ ਕਾਰਜ 4 ਲਾਵਾਂ ਨਾਲ ਹੀ ਸੰਪੂਰਨ ਹੋਇਆ ਕਰਨਗੇ। ਇਸ ਲਈ ਸਾਧ ਸੰਗਤ ਜੀ, ਉਹ ਜਿਹੜੀਆਂ ਲਾਵਾਂ ਨੇ ਤੇ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਅੱਜ ਦੀ ਲੜੀਵਾਰ ਕਥਾ ਵਿੱਚ ਆਰੰਭ ਹੋ ਰਹੀਆਂ ਨੇ। ਹਰ ਪਹਿਲੜੀ ਲਾਵ ਹਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੂੰ ਮਿਲਣ ਦੇ ਵਾਸਤੇ ਪਹਿਲੀ ਜਿਹੜੀ ਲਾਵ ਸਿੱਖਿਆ, ਪਹਿਲੀ ਪਰਕਰਮਾ ਹੈ ਤੇ ਪਹਿਲੀ ਸਾਧ ਸੰਗਤ ਜੀ ਭੂਮਿਕਾ ਹੈ। 4 ਜਿਹੜੀਆਂ 7 ਭੂਮਿਕਾ ਗਿਆਨ ਦੀਆਂ ਮੰਨੀਆਂ ਨੇ, ਸਭ ਤੋਂ ਪਹਿਲੀ ਹੁੰਦੀ ਸ਼ੁਭ ਇੱਛਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਹ ਜਿਹੜੀ ਪਹਿਲੀ ਲਾਭ ਭੂਮਿਕਾ ਹੈ ਸ਼ੁਭ ਇੱਛਾ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਕਥਨ ਕਰਦੇ ਹਾਂ।
ਪਰ ਵਿਰਤੀ ਕਰਮ ਦ੍ਰਿੜਾਇਆ ਬਲ ਰਾਮ ਜੀਓ।
ਇਸ ਦੇ ਵਿੱਚ ਸਵੈ ਧਰਮ ਦੇ ਅੰਦਰ ਪਰਪੱਕ ਹੋਣ ਵਾਸਤੇ ਤੇ ਧਰਮ ਖੰਡ ਦਾ ਵਾਸੀ ਬਣਨ ਵਾਸਤੇ ਪ੍ਰਵਿਰਤੀ ਕਰਮ ਜਿਹੜਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਸਿੱਖਾ ਤੈਨੂੰ ਦ੍ਰਿੜ ਕਰਵਾ ਰਹੇ ਹਾਂ। ਪ੍ਰਵਿਰਤੀ ਕਰਮ ਕੀ ਨੇ? ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਅੰਮ੍ਰਿਤ ਵੇਲੇ ਉੱਠਣਾ, ਸਿਮਰਨ ਕਰਨਾ, ਇਸ਼ਨਾਨ ਕਰਨੇ, ਬਾਣੀ ਪੜ੍ਹਨੀ ਤੇ ਹੋਰ ਸੇਵਾ ਕਰਨੀ, ਇਹ ਪ੍ਰਵਿਰਤੀ ਕਰਮ ਨੇ। ਪਰਮਾਤਮਾ ਨੂੰ ਮਿਲਣ ਵਾਸਤੇ ਪਹਿਲੀ ਅਵਸਥਾ ਦੇ ਅੰਦਰ ਪ੍ਰਵਿਰਤੀ ਕਰਮ ਸ਼ੁਰੂ ਕਰੀਦੇ ਨੇ। ਇਹ ਜਿਹੜਾ ਐਸਾ ਪ੍ਰਵਿਰਤੀ ਦਾ ਕਰਮ ਹੈ ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਦ੍ਰਿੜਾਇਆ ਤੈਨੂੰ ਦ੍ਰਿੜ ਕਰਵਾ ਦਿੱਤਾ, ਪੱਕਿਆਂ ਕਰਵਾ ਦਿੱਤਾ ਹੈ। ਬਾਲ ਰਾਮ ਜੀਓ, ਜੀਓ ਦਾ ਅਰਥ ਹੈ ਪਿਆਰੇ ਜੀ ਰਾਮ ਰਮੇ ਹੋਏ ਪਰਮਾਤਮਾ ਤੋਂ ਬਲਿਹਾਰ ਕੁਰਬਾਨ ਜਾਈਏ।
ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜ ਹੋ।
ਜਿਹੜੀ ਬ੍ਰਹਮੇ ਦੀ ਮੁੱਖ ਤੋਂ ਉਚਾਰਨ ਕੀਤੀ ਵੇਦਾਂ ਦੀ ਬਾਣੀ ਹੈ। ਕਈ ਤੇ ਲੋਕ ਕਹਿੰਦੇ ਜੀ ਇਹ ਵੇਦ ਨਹੀਂ ਹਨ, ਇਹ ਬ੍ਰਹਮਾ ਹੀ ਨੂੰ ਮੰਨਣ ਤੋਂ ਇਨਕਾਰੀ ਹੋ ਗਏ। ਗੁਰਬਾਣੀ ਕਹਿੰਦੀ ਹੈ ਕਿ ਚਾਰੇ ਵੇਦ ਬ੍ਰਹਮੇ ਕੋ ਦੀਏ। ਪਰਮਾਤਮਾ ਦਾ ਉਹਨੇ ਸਿਮਰਨ ਕੀਤਾ, ਉਹਦੇ ਅਨੁਭਵ ਦੇ ਅੰਦਰ ਵੇਦ ਆ ਗਏ, ਉਹਨੇ ਲਿਖ ਦਿੱਤੇ। ਉਸ ਬ੍ਰਹਮੇ ਦੀ ਉਚਾਰਨ ਕੀਤੀ ਜਿਹੜੀ ਵੇਦਾਂ ਦੀ ਬਾਣੀ ਹੈ, ਉਹ ਵੀ ਪੜ੍ਹ ਕੇ ਵਿਚਾਰ ਕੇ ਉਹਦਾ ਸਿਧਾਂਤ ਕੱਢਾਂਗੇ, ਤੇ ਉਹ ਵੀ ਕਹਿੰਦੇ ਨੇ ਧਰਮ ਦ੍ਰਿੜ ਹੋ। ਭਾਈ ਧਰਮ ਦੇ ਵਿੱਚ ਪਰਪੱਕ ਹੋਣਾ ਕਰੋ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਧਰਮ ਦੇ ਵਿੱਚ ਪਰਪੱਕ ਹੋਵੋ। ਇਹ ਬ੍ਰਾਹਮੇ ਦੇ ਉਚਾਰਨ ਕੀਤੇ ਵੇਦਾਂ ਦੀ ਬਾਣੀ ਵੀ ਇਹੀ ਸਿੱਖਿਆ ਦਿੰਦੀ ਹੈ।
ਪਾਪਤ ਜਾਇਆ ਬਲਰਾਮ ਜੀਓ।
ਫਿਰ ਗੁਰੂ ਦੇ ਸਿੱਖਾ, ਜਿਹੜੇ ਪਾਪਾਂ ਦੇ ਅੰਦਰ ਤੋਂ ਆਪਣੀ ਰੱਤ ਕਰਦਾ, ਮਨ ਦੀ ਪ੍ਰੀਤੀ ਕਰਦਾ, ਇਹ ਪਾਪਾਂ ਨੂੰ ਤਜਾਇਆ ਤਿਆਗ ਦੇ ਛੱਡ ਦੇਣਾ ਕਰ। ਪੁੰਨੀ ਆਤਮਾ ਬਣ ਜਾ, ਤੇ ਜੇਕਰ ਤੇਰੇ ਕੋਲੋਂ ਪੁੰਨ ਕਰਮ ਨਹੀਂ ਹੁੰਦਾ ਤੇ ਪਾਪ ਕਿਉਂ ਕਰਦਾ ਹੈ? ਪਾਪਾਂ ਦਾ ਤਿਆਗ ਕਰ ਦੇ। ਹੇ ਪਰਮਾਤਮਾ ਵਾਹਿਗੁਰੂ ਦੇ ਪਿਆਰੇ ਜੀ, ਰਾਮ ਪਰਮਾਤਮਾ ਤੋਂ ਬਲਿਹਾਰ ਕੁਰਬਾਨ ਜਾਈਏ।
ਧਰਮ ਦ੍ਰਿੜ ਹੋ, ਹਰ ਨਾਮ ਧਿਆਵੋ।
ਆਪਣੇ ਸਵੈ ਧਰਮ ਨੂੰ ਉਹਦੇ ਅੰਦਰ ਪਰਪੱਕ ਹੋਣਾ ਕਰੋ। ਪਰਮਾਤਮਾ ਦਾ ਨਾਮ ਜਪਣ ਦਾ ਜਿਹੜਾ ਸਾਰਿਆਂ ਤੋਂ ਸ੍ਰੇਸ਼ਟ ਧਰਮ ਹੈ, ਹਰ ਕੋ ਨਾਮ ਜਪ ਨਿਰਮਲ ਕਰਮ, ਤੇ ਐਸਾ ਪਰਮਾਤਮਾ ਦਾ ਨਾਮ ਜਪਣ ਦਾ ਧਰਮ ਜਿਹੜਾ ਹੈ ਨਿਯਮ ਹੈ, ਇਹਨੂੰ ਦ੍ਰਿੜ ਪੱਕਿਆਂ ਕਰ ਲੈ। ਵਾਹਿਗੁਰੂ ਦੇ ਨਾਮ ਨੂੰ ਸਦਾ ਵਾਸਤੇ ਧਿਆਉਣਾ ਕਰ।
ਸਿਮਰਤ ਨਾਮ ਦ੍ਰਿੜਾਇਆ।
ਜਿਹੜੀਆਂ 27 ਸਿਮਰਤੀਆਂ ਨੇ, ਇਹ ਵੀ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਦ੍ਰਿੜ ਕਰਵਾਉਂਦੀਆਂ ਨੇ। ਸਿਮਰਤੀ ਦਾ ਅਰਥ ਹੁੰਦਾ ਯਾਦ ਕਰਨਾ ਪਰਮਾਤਮਾ। ਵੇਦ ਦਾ ਅਰਥ ਹੁੰਦਾ ਪਰਮਾਤਮਾ ਗਿਆਨ ਰੂਪ ਹੈ। ਸ਼ਾਸਤਰ ਦਾ ਅਰਥ ਹੁੰਦਾ ਸਾ ਉਹ ਸਤ ਸੱਚਾ ਹੈ ਪਰਮਾਤਮਾ। ਇਹ ਸਿਧਾਂਤ ਨਿਕਲਦੇ ਇਹਨਾਂ ਦੇ। ਇਸ ਲਈ ਜਿਹੜੀਆਂ ਸਿਮਰਤੀਆਂ ਨੇ, ਇਹ ਪੜ੍ਹ ਲਓ, ਵੇਦ ਪੜ੍ਹ ਲਓ, ਸਾਰੇ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਸ਼੍ਰੋਮਣੀ ਦੱਸਦੇ ਨੇ, ਨਾਮ ਜਪਣਾ ਹੀ ਦ੍ਰਿੜ ਕਰਵਾਉਂਦੇ ਹਨ।
ਸਤਿਗੁਰ ਗੁਰ ਪੂਰਾ ਆਰਾਧ ਹੋ।
ਪੂਰਿਆਂ ਸਤਿਗੁਰਾਂ ਦੀ ਸੰਗਤ ਦੇ ਵਿੱਚ ਮਿਲ ਕਰਕੇ ਗੁਰ ਚੇਤਨ ਸਰੂਪ ਪਰਮਾਤਮਾ ਦਾ ਆਰਾਧਨ ਚਿੰਤਨ ਕਰਨਾ ਕਰੀਏ।
ਸਭ ਕਿਲ ਵਿਖ ਪਾਪ ਗਵਾਇਆ।
ਫਿਰ ਸਾਰੇ ਕਿਲ ਵਿਖ ਜਿਹੜੇ ਬੱਜਰ ਨੇ ਤੇ ਪਾਪ ਸਮਾਨ ਹਨ, ਸਮਾਨ ਤੇ ਬੱਜਰ ਪਾਪ ਸਾਰੇ ਗਵਾਚ ਜਾਣਗੇ, ਲੱਥ ਜਾਣਗੇ।
ਸਹਜ ਆਨੰਦ ਹੋਵਾ ਵਡਭਾਗੀ।
ਇਸ ਵੇਲੇ ਗੁਰੂ ਦੇ ਪਿਆਰਿਆਂ ਦੇ ਵੱਡੇ ਭਾਗ ਜਾਗਦੇ ਨੇ, ਉਹਨਾਂ ਦੇ ਅੰਦਰ ਸਹਿਜ ਕਹੀਏ ਆਤਮਕ ਅਡੋਲ ਅਵਸਥਾ ਬਣ ਜਾਂਦੀ, ਤੇ ਆਨੰਦ ਜਿਹੜਾ ਆਤਮਕ ਸਰੂਪ ਦਾ ਬ੍ਰਹਮਾਨੰਦ ਪ੍ਰਗਟ ਹੋ ਜਾਂਦਾ।
ਮਨ ਹਰ ਹਰ ਮਿੱਠਾ ਲਾਇਆ।
ਉਹਨਾਂ ਦੇ ਮਨਾਂ ਵਿੱਚ ਫਿਰ ਪਰਮਾਤਮਾ ਵਾਹਿਗੁਰੂ ਨੇ ਆਪਣਾ ਜਿਹੜਾ ਹਰਿਆਂ ਕਰਨ ਵਾਲੇ ਹਰੀ ਦਾ ਨਾਮ ਹੈ, ਇਹ ਮਿੱਠਾ ਲਾ ਦਿੱਤਾ। ਜਿਨ੍ਹਾਂ ਦੇ ਨਾਮ ਮਿੱਠਾ ਲੱਗਦਾ ਉਹ ਵੱਡਿਆਂ ਭਾਗਾਂ ਵਾਲੇ ਨੇ, ਸਹਿਜ ਗਿਆਨ ਪਾਉਂਦੇ, ਆਨੰਦ ਪ੍ਰਾਪਤ ਕਰਦੇ ਹਨ।
ਨਾਨਕ ਹੈ ਨਾਨਕ ਲਾਭ ਪਹਿਲੀ।
ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਅਸੀਂ ਜਨਦਾਸ, ਇਹ ਪਹਿਲੀ ਜਿਹੜੀ ਲਾਭ ਪਰਕਰਮਾ ਹੈ, ਪਹਿਲੀ ਜਿਹੜੀ ਸਿੱਖਿਆ ਹੈ, ਪਹਿਲੀ ਭੂਮਿਕਾ ਹੈ, ਇਹ ਕਹਿ ਕਹਿਣੀ ਕਰਦੇ ਹਾਂ।
ਆਰੰਭ ਕਾਜ ਰਚਾਇਆ।
ਇਹ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਦੇ ਸਾਧਨਾ ਦੇ ਆਰੰਭ ਕਰਨ ਦਾ ਜਿਹੜਾ ਕਾਜ ਰਚਾਇਆ, ਆਰੰਭ ਕਰਵਾ ਦਿੱਤਾ ਹੈ। ਬਾਣੀ ਪੜ੍ਹਨੀ, ਕੋਈ 21 ਪਾਠ ਜਪਜੀ ਸਾਹਿਬ ਦੇ ਕਰਦੇ, ਕੋਈ 51 ਕਰਦੇ, ਸ਼ੌਂਕ ਹੁੰਦਾ ਗੁਰਸਿੱਖਾਂ ਦੇ ਵੀ ਬਾਣੀ ਪੜ੍ਹ ਕੇ ਮੈਂ ਗੁਰੂ ਵਿੱਚ ਜਾ ਕੇ ਮਿਲ ਜਾਵਾਂ, ਸਤਿਗੁਰੂ ਦੇ ਦੀਦਾਰ ਦਰਸ਼ਨ ਮੈਨੂੰ ਹੋ ਜਾਣ। ਇਸ ਲਈ ਬਾਣੀ ਪੜ੍ਹਨੀ ਜਿਹੜੀ ਹੈ, ਹੋਰ ਕੋਈ ਸੇਵਾ ਕਰਨੀ, ਸਿਮਰਨ ਕਰਨਾ, ਇਹ ਪਰਮਾਤਮਾ ਵਾਹਿਗੁਰੂ ਨੂੰ ਮਲਾਪ ਕਰਵਾਉਣ ਵਾਸਤੇ ਆਰੰਭ ਦੇ ਕਾਰਜ ਹਨ। ਜਿਸ ਵੇਲੇ ਪੂਰਨ ਗਿਆਨ ਦੀ ਅਵਸਥਾ ਪ੍ਰਾਪਤ ਹੋ ਜਾਂਦੀ, ਉੱਥੇ ਤਾਂ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸੀ ਗੁਰੂ ਨਾਨਕ ਸਾਹਿਬ ਜੀ ਨੂੰ, ਮਹਾਰਾਜ ਮੈਨੂੰ ਨਹਾਉਣ ਧੋਣ ਵਿੱਚ ਹੀ ਰੱਖੋਗੇ? ਸਤਿਗੁਰੂ ਕਹਿੰਦੇ, ਬਾਬਾ ਜੀ ਇਹ ਦੁਨੀਆਂ ਦੇ ਲੋਕ ਰੀਸ ਕਰਦੇ ਨੇ, ਤੁਹਾਡੀ ਅਵਸਥਾ ਬੜੀ ਉੱਚੀ ਚੁੱਕੀ ਗਈ ਹੈ। ਸਾਧ ਭਲੇ ਅਨ ਨਾਤਿਆਂ ਚੋਰ ਸੇ ਚੋਰਾ ਚੋਰ, ਇਸ਼ਨਾਨ ਦੀ ਵੀ ਤੁਹਾਨੂੰ ਕੋਈ ਲੋੜ ਨਹੀਂ ਹੈ। ਪਰ ਲੋਕਾਂ ਨੇ ਰੀਸ ਕਰਨੀ ਵੀ ਇਹ ਕਿਹੜਾ ਇਸ਼ਨਾਨ ਕਰਦੇ? ਇਸ ਲਈ ਮਰਿਆਦਾ ਚਲਾਉਣ ਵਾਸਤੇ ਸਮੁੱਚੇ ਆਪਣੇ ਅੰਤਲੇ ਸਵਾਸਾਂ ਤੱਕ ਹੀ ਨਿਯਮ ਨਿਭਾਉਣੇ ਨੇ। ਇਸ ਲਈ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਜੋ ਵੀ ਗੁਰੂ ਦੇ ਪਿਆਰੇ ਗੁਰਸਿੱਖ ਨੇ, ਕਿੱਡੀ ਅਵਸਥਾ ਤੇ ਕਿਉਂ ਨਾ ਚੱਲਿਆ ਜਾਵੇ, ਬ੍ਰਹਮ ਗਿਆਨੀ ਬਣ ਕੇ ਵੀ ਆਪਾਂ ਨਾ ਜਣਾਵੇ, ਉੱਥੇ ਵੀ ਫਿਰ ਆਪਣਾ ਨਿਤਨੇਮ, ਭਜਨ ਸਿਮਰਨ, ਬਾਣੀ ਪੜ੍ਹਨੀ, ਇਸ਼ਨਾਨ ਕਰਨਾ ਤੇ ਸਾਰੀ ਜਿੰਨਾ ਵੀ ਕੁਝ ਕਿਰਿਆ ਕਰਮ, ਉਹ ਮਰਿਆਦਾ ਪੁਰਸ਼ੋਤਮ ਕਰਦਾ ਰਹੇ। ਇਹ ਜਿਹੜੀ ਪਹਿਲੀ ਐਸੀ ਭੂਮਿਕਾ ਹੈ, ਸ਼ੁਭ ਇੱਛਾ ਉਹਦੇ ਅੰਦਰ ਸਤਿਗੁਰੂ ਜੀ ਨੇ ਸਾਧਨਾ ਦੇ ਆਰੰਭ ਦਾ ਕਾਰਜ ਰਚਾਇਆ, ਆਰੰਭ ਕਰਵਾ ਦਿੱਤਾ ਹੈ।
ਔਰ ਦੂਜੜੀ ਲਾਭ,
ਜਿਹੜੀ ਦੂਸਰੀ ਹੁਣ ਲਾਭ ਸਿੱਖਿਆ ਹੈ, ਦੂਸਰੀ ਪਰਿਕਰਮਾ ਹੈ, ਦੂਸਰੀ ਭੂਮਿਕਾ ਹੈ, ਇਹ ਹੈ ਸੋ ਵਿਚਾਰਨਾ। ਚੰਗੀਆਂ ਵਿਚਾਰਾਂ ਅੰਦਰ ਪੈਦਾ ਹੋ ਜਾਣੀਆਂ ਤੇ ਮਾੜੀਆਂ ਕੱਟੀਆਂ ਜਾਣੀਆਂ, ਦੂਸਰੀ ਲਾਭ ਦੇ ਦੁਆਰਾ ਸਤਿਗੁਰੂ ਸਿੱਖਿਆ ਦਿੰਦੇ ਹਨ।
ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ,
ਜਿਸ ਵੇਲੇ ਉਹ ਪੁਰਖ ਵਿਆਪਕ ਸਰੂਪ ਪਰਮਾਤਮਾ ਜੀ ਨੇ ਜੀਵ ਨੂੰ ਪੂਰੇ ਸਤਿਗੁਰਾਂ ਦੇ ਨਾਲ ਮਿਲਾ ਦਿੱਤਾ। ਗੁਰੂ ਤੋਂ ਬਿਨਾਂ ਖਹਿੜਾ ਨਹੀਂ ਛੁੱਟੇਗਾ, ਗੁਰੂ ਤੋਂ ਬਿਨਾਂ ਜੰਮਣਾ ਮਰਨਾ ਨਿਵਿਰਤ ਨਹੀਂ ਹੋਵੇਗਾ, ਗੁਰੂ ਧਾਰਨ ਕਰਨਾ ਹੀ ਪਵੇਗਾ। ਚਾਹੇ ਆਹ ਜਨਮ ਚ ਕਰ ਲਈਏ, ਚਾਹੇ 84 ਲੱਖ ਜੂਨਾ ਕੱਟ ਕੇ ਅੱਗੇ ਜਦੋਂ ਮਨੁੱਖਾ ਜਨਮ ਮਿਲੇਗਾ ਉੱਥੇ ਗੁਰੂ ਧਾਰਨ ਕਰ ਲਈਏ, ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋਣਾ। ਜਿਹੜੇ ਪਰਮਾਤਮਾ ਨੇ ਸਾਨੂੰ ਪੂਰਾ ਸਤਿਗੁਰੂ ਮਿਲਾ ਦਿੱਤਾ ਜੀਓ, ਹੇ ਪਿਆਰੇ ਜੀ, ਐਸੇ ਰਾਮ ਪਰਮਾਤਮਾ ਤੋਂ ਬਲਿਹਾਰ ਕੁਰਬਾਨ ਜਾਈਏ।
ਨਿਰਭਉ ਭੈ ਮਨ ਹੋਏ,
ਜਿਨ੍ਹਾਂ ਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਨਿਰਭਉ ਪਰਮਾਤਮਾ ਦਾ ਸਿਮਰਨ ਕੀਤਾ ਤੇ ਉਹਨਾਂ ਦੇ ਮਨਾਂ ਵਿੱਚ ਪਰਮਾਤਮਾ ਦਾ ਡਰ ਬੈਠ ਗਿਆ। ਜਿਹੜਾ ਹਾਜ਼ਰ ਨਾਜ਼ਰ ਸਮਝੇਗਾ ਹੀ ਨਹੀਂ ਪਰਮਾਤਮਾ ਨੂੰ, ਉਹਨੇ ਡਰਨਾ ਕੀ ਹੈ? ਤੇ ਇਸ ਲਈ ਨਿਰਭਉ ਜਪੈ ਸਗਲ ਭਉ ਮਿਟੈ, ਬਾਕੀ ਡਰ ਮਿਟ ਜਾਂਦੇ। ਇੱਕ ਪਰਮਾਤਮਾ ਦਾ ਡਰ ਅੰਦਰ ਰਹਿ ਜਾਂਦਾ ਤੇ ਰਹਿਣਾ ਵੀ ਚਾਹੀਦਾ ਹੈ। ਸਤਿਗੁਰੂ ਦਾ ਡਰ ਹੋਵੇ, ਪਰਮਾਤਮਾ ਦਾ ਭੈ ਖੌਫ ਮਨ ਵਿੱਚ ਸਿੱਖ ਦੇ ਰੱਜ ਰੱਜ ਕੇ ਜਿਹੜਾ ਵਸਿਆ ਹੋਣਾ ਚਾਹੀਦਾ। ਜਦੋਂ ਨਿਰਭਉ ਪਰਮਾਤਮਾ ਦਾ ਸਿਮਰਨ ਕੀਤਾ ਤੇ ਭੈ ਪਰਮਾਤਮਾ ਦਾ ਮਨ ਵਿੱਚ ਡਰ ਬੈਠ ਗਿਆ।
ਮੈਂ ਮੈਲ ਗਵਾਇਆ ਬਲਰਾਮ ਜੀਓ,
ਜਿਹੜੇ ਸਿੱਖ ਦੇ ਮਨ ਵਿੱਚ ਗੁਰੂ ਦਾ ਪਰਮਾਤਮਾ ਦਾ ਡਰ ਹੈ ਉਹਦੇ ਅੰਦਰੋਂ ਹੋਮੇ ਦੀ ਮੈਲ ਸਤਿਗੁਰੂ ਚੁੱਕ ਦਿੰਦੇ ਨੇ। ਹੇ ਪਿਆਰੇ ਜੀਓ, ਆਰਾਮ ਰਮੇ ਹੋਏ ਪਰਮਾਤਮਾ ਤੋਂ ਬਲ ਬਲਿਹਾਰ ਜਾਣਾ ਕਰੀਏ।
ਨਿਰਮਲ ਭਉ ਪਾਇਆ ਹਰ ਗੁਣ ਗਾਇਆ,
ਜਿਨ੍ਹਾਂ ਗੁਰੂ ਦੇ ਪਿਆਰਿਆਂ ਨੇ ਪਰਮੇਸ਼ਰ ਵਾਹਿਗੁਰੂ ਨਿਰਮਲ ਮੈਲਾਂ ਤੋਂ ਰਹਿਤ ਵਾਹਿਗੁਰੂ ਦਾ ਡਰ ਆਪਣੇ ਹਿਰਦੇ ਵਿੱਚ ਪਾ ਲਿਆ, ਜਿਨ੍ਹਾਂ ਦੇ ਡਰ ਵਸ ਗਿਆ ਮਨ ਦੇ ਅੰਦਰ, ਉਹ ਹਰ ਗੁਣ ਗਾਇਆ ਪਰਮਾਤਮਾ ਦੇ ਗੁਣ ਗਾਉਂਦੇ ਨੇ, ਉਹ ਸਿਮਰਨ ਕਰਦੇ ਨਹੀਂ। ਤੇ ਮੇਰੇ ਵਰਗਾ ਕਹਿੰਦਾ ਸਿਮਰਨ ਕਰਨ ਦੀ ਕੀ ਲੋੜ ਹੈ, ਬਾਣੀ ਕਾਹਦੇ ਵਾਸਤੇ ਪੜ੍ਹਨੀ ਹੈ? ਐਵੇਂ ਇਹ ਲੋਕਾਂ ਨੇ ਦੁਨੀਆਂ ਵਿੱਚ ਰੀਤ ਚਲਾ ਦਿੱਤੀ। ਨਹੀਂ ਭਾਈ ਜੀ, ਦੇ ਅੰਦਰ ਐਸੀ ਮੈਲ ਕੱਟੀ ਗਈ, ਸ਼ੁੱਧ ਹਿਰਦਾ ਹੋ ਗਿਆ, ਪਰਮਾਤਮਾ ਵਾਹਿਗੁਰੂ ਦਾ ਡਰ ਬੈਠ ਗਿਆ, ਉਹ ਸਦਾ ਹੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਹੈ।
ਔਰ ਵੇਖਿਆ ਰਾਮ ਹਦੂਰੇ,
ਵਾਹਿਗੁਰੂ ਕਿਰਪਾ ਵੀ ਕਿੱਡੀ ਵੱਡੀ ਕਰ ਦਿੰਦਾ, ਉਹ ਰਾਮ ਰਮੇ ਹੋਏ ਪਰਮਾਤਮਾ ਨੂੰ ਹਦੂਰੇ ਹਾਜ਼ਰ ਨਾਜ਼ਰ ਅੰਗ ਸੰਗ ਹੀ ਵੇਖਦਾ ਸਾਰੇ ਥਾਵਾਂ ਤੇ।
ਔਰ ਆਤਮ ਰਾਮ ਪਸਾਰਿਆ ਸਵਾਮੀ,
ਉਹ ਗੁਰੂ ਦਾ ਸਿੱਖ ਕਹਿੰਦਾ ਮੇਰੇ ਹਰੀ ਪਰਮਾਤਮਾ ਨੇ ਆਤਮ ਆਪਣੇ ਆਪ ਤੋਂ ਇਹ ਸਾਰਾ ਪਸਾਰਾ ਫੈਲਾਇਆ ਹੈ ਤੇ ਪਰਮਾਤਮਾ ਵਾਹਿਗੁਰੂ ਰਾਮ ਰਮਿਆ ਹੋਇਆ ਹੈ ਤੇ ਉਹਨੇ ਆਪਣੇ ਆਪ ਤੋਂ ਸਾਰੀ ਦੁਨੀਆ ਇਹ ਜਗਤ ਨੂੰ ਪੈਦਾ ਕੀਤਾ ਬਣਾ ਦਿੱਤਾ।
ਸਰਬ ਰਹਿਆ ਭਰ ਪੂਰੇ,
ਸਾਰਿਆਂ ਨੂੰ ਬਣਾ ਕਰਕੇ ਫਿਰ ਸਾਰਿਆਂ ਦੇ ਵਿੱਚ ਪਰਿਪੂਰਨ ਵੀ ਪਰਮਾਤਮਾ ਮਿਲਿਆ ਵੀ ਹੋਇਆ ਆਤਮਾ ਕਰਕੇ।
ਅੰਤਰ ਬਾਹਰ ਹਰ ਪ੍ਰਭ ਇੱਕੋ,
ਉਹ ਪਰਮੇਸ਼ਰ ਵਾਹਿਗੁਰੂ ਅੰਤਰ ਸਰੀਰਾਂ ਦੇ ਵਿੱਚ ਤੇ ਬਾਹਰ ਸੰਸਾਰ ਵਿੱਚ ਆਪ ਹੀ ਵਾਹਿਗੁਰੂ ਵਿਆਪਕ ਹੋ ਰਿਹਾ। ਪ੍ਰਭੂ ਦਾ ਅਰਥ ਜਿਹੜਾ ਵਿਆਪਕ ਸਰੂਪ ਪਰਮਾਤਮਾ, ਕਿਹੜੇ ਥਾਵਾਂ ਤੇ ਵਾਹਿਗੁਰੂ ਦੀ ਜੋਤ ਨਹੀਂ ਹੈ?
ਮਿਲ ਹਰ ਜਨ ਮੰਗਲ ਗਾਏ,
ਇਸ ਲਈ ਜਿਹੜੇ ਗੁਰੂ ਦੇ ਪਿਆਰੇ ਹਰੀ ਦੇ ਜਨ ਹਨ ਉਹ ਮਿਲ ਕਰਕੇ ਗੁਰੂ ਨਾਲ ਪਰਮਾਤਮਾ ਵਾਹਿਗੁਰੂ ਦੇ ਮੰਗਲ ਜਸ ਨੂੰ ਗਾਉਂਦੇ ਨੇ। ਤੁਸੀਂ ਵੀ ਗੁਰੂ ਦੇ ਪਿਆਰਿਓ, ਐਸੇ ਨਾਮ ਰਸੀਏ, ਗੁਰੂ ਪਿਆਰੇ ਭਾਵਨਾ ਵਾਲਿਆਂ ਨਾਲ ਮਿਲ ਕੇ ਪਰਮਾਤਮਾ ਦੇ ਗੁਣਾਂ ਨੂੰ ਵਾਹਿਗੁਰੂ ਦੇ ਮੰਗਲ ਜਸ ਨੂੰ ਗਾਇਆ ਕਰੋ।
ਜਨ ਨਾਨਕ ਦੂਜੀ ਲਾਵ ਚਲਾਈ,
ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਦੂਸਰੀ ਜਿਹੜੀ ਇਹ ਲਾਵ ਸਿੱਖਿਆ ਹੈ, ਦੂਸਰੀ ਪਰਿਕਰਮਾ ਹੈ ਤੇ ਦੂਸਰੀ ਜਿਹੜੀ ਇਹ ਭੂਮਿਕਾ ਸੋ ਵਿਚਾਰਨਾ, ਇਹ ਚਲਾਈ ਆਰੰਭ ਕੀਤੀ ਹੈ।
ਅਨਹਦ ਸ਼ਬਦ ਵਜਾਏ
ਇਸ ਅਵਸਥਾ ਦੇ ਵਿੱਚ ਆ ਕਰਕੇ ਹੱਦ ਤੋਂ ਰਹਿਤ ਜਿਹੜਾ ਸ਼ਬਦ ਪਰਮਾਤਮਾ ਦਾ ਵਾਹਿਗੁਰੂ ਗੁਰ ਮੰਤਰ ਹੈ ਇਹ ਸਿੱਖ ਦੇ ਅੰਦਰ ਬਜਾਏ ਚੱਲ ਪੈਂਦਾ, ਅੰਦਰ ਪ੍ਰਗਟ ਹੋ ਜਾਂਦਾ। ਰੋਮ ਰੋਮ ਦੇ ਵਿੱਚੋਂ ਵੀ ਅਨਹਦ ਜਿਹੜੇ ਹੱਦ ਤੋਂ ਰਹਿਤ ਸ਼ਬਦ ਪਰਮਾਤਮਾ ਦਾ ਨਾਮ ਇਹ ਸੁਣਾਈ ਦੇਣ ਲੱਗ ਜਾਂਦਾ। ਸਤ ਨਾਮ ਵਾਹਿਗੁਰੂ ਦਾ ਐਸਾ ਜਿਹੜਾ ਵਾਜਾ ਹੈ ਗੁਰਸਿੱਖ ਦੇ ਅੰਦਰੋਂ ਪ੍ਰਗਟ ਹੋ ਜਾਂਦਾ। ਨਹੀਂ ਤੇ ਸਾਧ ਸੰਗਤ ਜੀ ਕੁਝ ਦੂਜੇ ਧਰਮਾਂ ਵਾਲੇ ਜਿਵੇਂ ਆ ਰਾਧਾ ਸਵਾਮੀ ਨੇ ਇਹ ਕੀ ਕਰਦੇ, ਕੰਨਾਂ ਚ ਉਂਗਲਾਂ ਦੇ ਕਰਕੇ, ਗੋਡਿਆਂ ਚ ਮੂੰਹ ਦੇ ਕਰਕੇ ਕਹਿੰਦੇ ਅੰਦਰ ਜਿਹੜੀ ਸਵਾਸਾਂ ਦੀ ਆਵਾਜ਼ ਚੱਲਦੀ ਹੈ, ਜਿਹੜੀ ਮਸ਼ੀਨਰੀ ਅੰਦਰ ਚੱਲਦੀ ਇਹਦੀ ਆਵਾਜ਼ ਨੂੰ ਕਹਿੰਦੇ ਜੀ ਅਨਾਹਦ ਵਾਜੇ ਸੁਣਾਈ ਦਿੰਦੇ ਨੇ। ਤੇ ਇਸ ਲਈ ਸਾਧ ਸੰਗਤ ਇਹ ਨਹੀਂ ਹੋਇਆ ਕਰਦਾ ਇਹ ਪਖੰਡ ਹੁੰਦਾ ਦੁਨੀਆਂ ਵਿੱਚ ਅਨਹਦ ਸ਼ਬਦ ਬਜਾਏ, ਹੱਦ ਤੋਂ ਰਹਿਤ ਸ਼ਬਦ ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਗੁਰਸਿੱਖ ਦੇ ਅੰਦਰ ਪ੍ਰਗਟ ਹੋ ਜਾਂਦਾ। ਯੋਗੀਆਂ ਨੇ ਹੋਰ ਬਾਜੇ ਮੰਨੇ ਨੇ, ਤਤ ਤਾਂਤੀ ਬਿਤ ਚਰਮ ਕਾ ਘਨ ਕਾਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹਿਤ ਸਵਾਦ ਸੁਖਰ ਪਹਿਚਾਨ। ਇਹ ਯੋਗੀਆਂ ਦੇ ਮਤ ਦੇ ਜਿਹੜੇ ਬਾਜੇ ਨੇ, ਸਾਨੂੰ ਯੋਗ ਸਾਧਨਾ ਨਹੀਂ ਦਿੱਤੀ ਹੈ ਤੇ ਸਾਨੂੰ ਹਾਠ ਯੋਗ ਨਹੀਂ ਦਿੱਤਾ, ਸਾਨੂੰ ਸਹਿਜ ਯੋਗ ਦਿੱਤਾ ਹੈ। ਜਿਵੇਂ ਜਿਵੇਂ ਭਗਤੀ ਕਰੇਗਾ ਮਨ ਸ਼ਾਂਤ ਹੁੰਦਾ ਜਾਣਾ, ਸ਼ਬਦ ਹਿਰਦੇ ਵਿੱਚ ਸਮਾਉਂਦਾ ਜਾਵੇਗਾ, ਤਿਵੇਂ ਤਿਵੇਂ ਫਿਰ ਅੰਦਰੋਂ ਸ਼ਬਦ ਹੀ ਪ੍ਰਗਟ ਹੋਵੇਗਾ। ਕਿਸੇ ਦੀ ਨਾਭੀ ਧੁੰਨੀ ਨਾਲ ਕੰਨ ਲਾ ਕੇ ਕੋਈ ਵਾਹਿਗੁਰੂ ਮੰਤਰ ਸੁਣਾ ਦਿੰਦਾ ਤੇ ਕੋਈ ਉੱਥੋਂ ਸਤਨਾਮ ਦੀ ਆਵਾਜ਼ ਸੁਣਾਉਂਦਾ, ਜੋ ਕੋਈ ਕਮਾਈ ਕਰਦਾ ਕਿਸੇ ਦੇ ਮੂਲ ਮੰਤਰ ਚੱਲਦਾ ਹੈ। ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨਾਲ ਗੁਰੂ ਦੇ ਪਿਆਰੇ ਜਿਹੜੇ ਨੇ ਉਹਨਾਂ ਦੇ ਅੰਦਰ ਸ਼ਬਦ ਪਰਮਾਤਮਾ ਦਾ ਹੱਦ ਤੋਂ ਰਹਿ ਤੋਂ ਬਜਾਏ ਪ੍ਰਗਟ ਹੋ ਜਾਂਦਾ।
ਔਰ ਤੀਜੜੀ ਲਾਭ
ਜਿਹੜੀ ਅੱਗੇ ਤੀਸਰੀ ਲਾਭ ਇਹ ਪਰਕਰਮਾ ਹੈ, ਤੀਸਰੀ ਸਿੱਖਿਆ ਹੈ, ਤੀਸਰੀ ਭੂਮਿਕਾ ਇਹ ਹੈ ਤਨੂ ਮਾਨਸਾ, ਮਨ ਦੀਆਂ ਬਾਸ਼ਨਾਵਾਂ ਸੂਖਮ ਕਰ ਦੇਣੀਆਂ, ਇਹ ਤੀਸਰੀ ਲਾਭ ਦੇ ਦੁਆਰਾ ਸਿੱਖਿਆ ਹੈ।
ਹੁਣ ਜਾਓ ਭਇਆ ਬੈਰਾਗੀਆ
ਜਿਸ ਤਰ੍ਹਾਂ ਦੇ ਨਾਲ ਕੋਈ ਬੈਰਾਗੀ ਬੰਦਾ ਹੁੰਦਾ ਤੇ ਉਹਨੂੰ ਪਰਮਾਤਮਾ ਦਾ ਇਸ ਤਰ੍ਹਾਂ ਦੇ ਨਾਲ ਸ਼ੌਂਕ ਹੁੰਦਾ ਮਨ ਦੇ ਵਿੱਚ, ਸਤਿਗੁਰੂ ਪਾਤਸ਼ਾਹ ਕਹਿੰਦੇ ਜਦੋਂ ਤੀਜੀ ਭੂਮਿਕਾ ਵਿੱਚ ਜਾਂਦਾ ਹੈ ਮਨ ਦੀਆਂ ਬਾਸ਼ਨਾਵਾਂ ਪਤਲੀਆਂ ਸੂਖਮ ਪੈ ਜਾਂਦੀਆਂ, ਉੱਥੇ ਕੇਵਲ ਬੈਰਾਗ ਰਹਿ ਜਾਂਦਾ ਸਿੱਖ ਦੇ ਮਨ ਵਿੱਚ, ਫਿਰ ਚਾਅ ਪੈਦਾ ਹੁੰਦਾ ਵੀ ਪਰਮਾਤਮਾ ਮੈਨੂੰ ਕਦੋਂ ਮਿਲਣਾ ਕਰੇਗਾ।
ਬੋਲ ਰਾਮ ਜੀਓ
ਐਸੇ ਜੀਓ ਹੇ ਪਰਮਾਤਮਾ ਦੇ ਪਿਆਰੇ ਗੁਰਸਿੱਖਾ, ਰਾਮ ਰਮੇ ਹੋਏ ਪਰਮਾਤਮਾ ਤੋਂ ਬਲਿਹਾਰ ਜਾਣਾ ਕਰੀਏ।
ਸੰਤ ਜਨਾ ਹਰ ਮੇਲ
ਜਿਹੜੇ ਗੁਰੂ ਦੇ ਪਿਆਰੇ ਸੰਤ ਹਨ ਉਹਨਾਂ ਦੇ ਨਾਲ ਤੂੰ ਮੇਲ ਆਪਣਾ ਮਿਲਾਪ ਕਰਵਾ ਲੈ ਤੇ ਫਿਰ ਉਹ ਤੈਨੂੰ ਹਰੀ ਪਰਮਾਤਮਾ ਨਾਲ ਮੇਲ ਦੇਣਗੇ। ਸੰਤ ਕੌਣ ਹੈ ਜਿਹੜਾ ਹਰੀ ਨੂੰ ਮਿਲ ਚੁੱਕਿਆ ਹੈ ਤੇ ਜਿਸ ਦੇ ਕਰਮ ਪਰਮਾਤਮਾ ਵਾਹਿਗੁਰੂ ਦੀ ਪਾਵਨ ਗੁਰਬਾਣੀ ਦੇ ਅਨੁਸਾਰ ਬਣ ਗਏ, ਇਹੋ ਜੇ ਮਹਾਤਮਾ ਦੀ ਸੰਗਤ ਵਿੱਚ ਆਪਣੇ ਆਪ ਨੂੰ ਮੇਲ ਦੇਣਾ ਕਰ।
ਪਾਇਆ ਵੱਡ ਭਾਗੀਆ ਬਲ ਰਾਮ ਜੀਓ
ਇਸ ਤਰ੍ਹਾਂ ਦੇ ਨਾਲ ਹਰੀ ਪਰਮਾਤਮਾ ਵਾਹਿਗੁਰੂ ਦੀ ਪਾਇਆ ਪ੍ਰਾਪਤੀ ਕਰ ਲਈ ਦੀ, ਜਿਹਨੂੰ ਪ੍ਰਾਪਤੀ ਹੋ ਗਈ ਉਹ ਵੱਡ ਭਾਗੀ ਤੇ ਵੱਡਾ ਪੁਣਾ ਭੱਜ ਗਿਆ, ਨਿਮਰਤਾ ਆ ਗਈ ਤੇ ਨਿਮਰਤਾ ਵਾਲੇ ਨੂੰ ਹੀ ਸਾਧ ਸੰਗਤ ਸਿੱਖੀ ਅੰਦਰ ਵੱਡੇ ਭਾਗਾਂ ਵਾਲਾ ਮੰਨਿਆ ਜਾਂਦਾ, ਉਹ ਵੱਡਿਆਂ ਭਾਗਾਂ ਵਾਲਾ ਬਣ ਗਿਆ। ਹੇ ਪਿਆਰੇ ਜੀਓ ਰਾਮ ਰਮੇ ਪਰਮਾਤਮਾ ਤੋਂ ਬਲਿਹਾਰ ਕੁਰਬਾਨ ਜਾਣਾ ਕਰੀਏ।
ਨਿਰਮਲ ਹਰ ਪਾਇਆ ਹਰ ਗੁਣ ਗਾਇਆ
ਜਿਨ੍ਹਾਂ ਨੇ ਪਰਮਾਤਮਾ ਵਾਹਿਗੁਰੂ ਹਰੀ ਦੇ ਗੁਣਾਂ ਨੂੰ ਗਾਉਣਾ ਕੀਤਾ ਉਹਨਾਂ ਨੇ ਨਿਰਮਲ ਮੈਲਾਂ ਤੋਂ ਰਹਿਤ ਹਰੀ ਪਰਮਾਤਮਾ ਦੀ ਪ੍ਰਾਪਤੀ ਕਰ ਲਈ।
ਮੁੱਖ ਬੋਲੀ ਹਰ ਬਾਣੀ
ਮੁੱਖ ਦੇ ਵਿੱਚੋਂ ਵੀ ਉੱਚੀ ਆਵਾਜ਼ ਦੇ ਵਿੱਚ ਬੋਲ ਕਰਕੇ ਵੀ ਪਰਮਾਤਮਾ ਦਾ ਨਾਮ ਬੋਲਦੇ ਨੇ ਤੇ ਇਸ ਲਈ ਹਰੀ ਪਰਮਾਤਮਾ ਦੀ ਬਾਣੀ ਵੀ ਜਿਹੜੀ ਮੁੱਖ ਵਿੱਚੋਂ ਉੱਚੀ ਉੱਚੀ ਉਚਾਰਨ ਕਰਦੇ ਨੇ। ਮੁੱਖ ਬੋਲੀ ਹਰ ਬਾਣੀ ਮੁੱਖ ਦੇ ਵਿੱਚੋਂ ਪਰਮਾਤਮਾ ਦਾ ਨਾਮ ਵਾਹਿਗੁਰੂ ਜਵਾਨ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਜਪਦੇ ਨੇ ਤੇ ਮੁੱਖ ਵਿੱਚੋਂ ਉੱਚੀ ਆਵਾਜ਼ ਵਿੱਚ ਬਾਣੀ ਦਾ ਉਚਾਰਨ ਕਰਦੇ ਬੋਲਦੇ ਹਨ।
ਸੰਤ ਜਨਾ ਵੱਡ ਭਾਗੀ ਪਾਇਆ
ਜਿਹੜੇ ਸੰਤ ਗੁਰੂ ਦੇ ਪਿਆਰੇ ਹਨ ਤੇ ਉਹਨਾਂ ਦਾ ਸਾਧ ਸੰਗਤ ਜੀ ਮਿਲਾਪ ਗੁਰੂ ਦੇ ਜਨਾ ਪਿਆਰਿਆਂ ਦਾ ਵੱਡਿਆਂ ਭਾਗਾਂ ਕਰਕੇ ਹੁੰਦਾ, ਕੱਚੇ ਪਿੱਲੇ ਤਾਂ ਥਾਂ ਥਾਂ ਤੇ ਬੈਠੇ ਇੱਟ ਪੁੱਟਣ ਤੋਂ ਨਹੀਂ ਇੱਟ ਦੇ ਉੱਪਰ ਹੀ ਬੈਠੇ ਨੇ ਤੇ ਜਿਹੜਾ ਕੋਈ ਹਰੀ ਦਾ ਪਿਆਰਾ ਸੰਤ ਜਨ ਨਾਨਕ ਕੋਟਨ ਮੈਂ ਕਹੁ ਨਾਰਾਇਣ ਜਿਹੇ ਚੀਤ ਉਹ ਕੋਈ ਬਿਰਲਾ ਮਿਲੇਗਾ। ਉਹ ਵੱਡਿਆਂ ਭਾਗਾਂ ਦੇ ਨਾਲ ਇਹੋ ਜਿਹਾ ਸੰਤ ਪਿਆਰਾ ਮਿਲਦਾ ਜ਼ਿੰਦਗੀ ਵਿੱਚ
ਔਰ ਕਥਿਆ ਅਕਥ ਕਹਾਣੀ
ਉਹਨਾਂ ਦੇ ਨਾਲ ਮਿਲ ਕੇ ਜਿਹੜਾ ਅਕਥ ਕਥਨ ਤੋਂ ਰਹਿਤ ਹੈ ਸ਼ਕਤੀ ਬਿਰਤੀ ਨਾਲ ਕਥਨ ਨਹੀਂ ਹੁੰਦਾ ਉਸ ਪਰਮਾਤਮਾ ਦਾ ਕਥਨ ਲੱਖਣਾ ਬਿਰਤੀ ਦੇ ਨਾਲ ਕਰਨਾ ਕਰੀਏ।
ਹਰ 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 ਧੁਨ ਉਪਜੀ
ਜਿਹਨਾਂ ਗੁਰੂ ਦੇ ਪਿਆਰਿਆਂ ਦੇ ਹਿਰਦੇ ਦੇ ਅੰਦਰ ਹਰਿਆਂ ਕਰਨ ਵਾਲੇ ਹਰੀ ਪਰਮਾਤਮਾ ਦੇ ਹਰ ਹਰ ਨਾਮ ਦੀ ਧੁਨੀ ਜਿਹੜੀ ਹੈ ਆਵਾਜ਼ ਪੈਦਾ ਹੋ ਗਈ ਪ੍ਰਗਟ ਹੋ ਗਈ
ਔਰ ਜਪਿਆ ਮਸਤਕ ਭਾਗ ਜੀਓ।
ਉਹ ਗੁਰੂ ਦੇ ਪਿਆਰੇ ਹਰੀ ਦਾ ਜਪੀਏ ਜਪਨ ਕਰਦੇ ਨੇ ਉਹਨਾਂ ਦੇ ਹਿੱਸੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ। ਮਸਤਕ ਭਾਗ ਜੀਓ ਜਿਨ੍ਹਾਂ ਦੇ ਮੱਥੇ ਵਿੱਚ ਪਰਮਾਤਮਾ ਨੇ ਉਤ ਕ੍ਰਿਸ਼ਟ ਚੰਗੇ ਨਿਸ਼ਕਾਮ ਲੇਖ ਪਾ ਦਿੱਤੇ ਕਰਮ ਲਿਖ ਦਿੱਤੇ ਹਨ।
ਨਾਨਕ ਬੋਲੇ ਤੀਜੀ ਲਾਵੇ
ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਅਸੀਂ ਦਾਸ ਤੀਜੀ ਪਰਕਰਮਾ ਤੀਸਰੀ ਸਿੱਖਿਆ ਤੀਸਰੀ ਜਿਹੜੀ ਭੂਮਿਕਾ ਹੈ ਇਹ ਬੋਲੇ ਉਚਾਰਨ ਕਰਦੇ ਹਾਂ
ਔਰ ਉਪਜਾ ਮਨ ਬੈਰਾਗ ਜੀਓ।
ਇਸ ਲਈ ਤੀਜੀ ਅਵਸਥਾ ਦੇ ਅੰਦਰ ਜਾ ਕੇ ਪੂਰਨ ਗੁਰਸਿੱਖ ਦੇ ਅੰਦਰ ਜਿਹੜਾ ਵੈਰਾਗ ਪੈਦਾ ਹੋ ਜਾਂਦਾ ਪ੍ਰਗਟ ਹੋ ਜਾਂਦਾ।
ਔਰ ਚੌਥੜੀ ਲਾਵੋ
ਅੱਗੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀ ਚੌਥੀ ਸਿੱਖਿਆ ਹੈ ਚੌਥੀ ਭੂਮਿਕਾ ਹੈ ਸਾਧ ਸੰਗਤ ਜੀ ਤੇ ਚੌਥੀ ਪਰਕਰਮਾ ਉਹ ਉਚਾਰਨ ਕੀਤੀ ਹੈ ਇਹਨੂੰ ਸੱਤਵਾਂ ਪਤ ਕਹਿੰਦੇ ਨੇ। ਸੱਤਵਾਂ ਪਤ ਤੇ ਸੱਤਵੀਂ ਤੁਰੀਆ ਇੱਕੋ ਹੀ ਅਵਸਥਾ ਨੇ ਇਹ ਇਹਨਾਂ ਵਿੱਚ ਕੋਈ ਫਰਕ ਨਹੀਂ ਪਰਮਾਤਮਾ ਵਿੱਚ ਇਹ ਲੀਨਤਾ ਦੀ ਅਵਸਥਾ ਹੈ। ਇਸ ਲਈ ਗਰੀਬ ਨਵਾਜ ਸਤਿਗੁਰੂ ਕਹਿੰਦੇ ਚੌਥੀ ਜਿਹੜੀ ਭੂਮਿਕਾ ਇਹ ਲਾਭ ਸਿੱਖਿਆ ਪਰਕਰਮਾ ਉਚਾਰਨ ਕਰਦੇ ਹਾਂ
ਸਹਿਜ ਭਇਆ
ਮਨ ਦੇ ਅੰਦਰ ਐਸਾ ਸਹਿਜ ਜਿਹੜਾ ਗਿਆਨ ਪ੍ਰਗਟ ਹੋ ਜਾਂਦਾ ਪੂਰਨ ਗਿਆਨ ਟਿਕ ਜਾਂਦਾ ਇਸ ਅਵਸਥਾ ਵਿੱਚ
ਔਰ ਪਾਇਆ ਬਲਰਾਮ ਜੀਓ
ਹਰੀ ਪਰਮਾਤਮਾ ਵਾਹਿਗੁਰੂ ਦੀ ਗਿਆਨਵਾਨ ਹੋ ਕੇ ਪਾਇਆ ਪ੍ਰਾਪਤੀ ਕਰ ਲਈ ਦੀ ਹੈ। ਹੇ ਪਿਆਰੇ ਜੀਓ ਰਾਮ ਪਰਮਾਤਮਾ ਤੋਂ ਬਲਿਹਾਰ ਜਾਣਾ ਕਰੀਏ।
ਗੁਰਮੁਖ ਮਿਲਿਆ ਸੁਭਾਏ
ਜਿਨ੍ਹਾਂ ਨੂੰ ਪੂਰੇ ਗੁਰੂ ਮਿਲ ਗਏ ਨੇ ਗੁਰੂ ਦੇ ਮੁਖ ਤੋਂ ਉਪਦੇਸ਼ ਲੈ ਲਿਆ ਉਹਨਾਂ ਨੂੰ ਸੁਭਾਏ ਸ੍ਰੇਸ਼ਟ ਸ਼ਾਂਤੀ ਵਾਲਾ ਸੁਭਾਅ ਮਿਲ ਜਾਂਦਾ ਮਨ ਅੰਦਰ ਟਿਕਾ ਬਣ ਜਾਂਦਾ ਹੈ।
ਮਨ ਤਨ ਮਿੱਠਾ ਲਾਇਆ ਬਲਰਾਮ ਜੀਓ
ਉਹਨਾਂ ਦੇ ਮਨ ਵਿੱਚ ਵੀ ਪਰਮਾਤਮਾ ਨੇ ਆਪਣਾ ਨਾਮ ਮਿੱਠਾ ਲਾ ਦਿੱਤਾ ਤਨ ਕਰਕੇ ਵੀ ਉਹਨਾਂ ਨੂੰ ਮਿੱਠਾ ਲੱਗਦਾ ਵਾਹਿਗੁਰੂ ਦਾ ਨਾਮ। ਹੇ ਪਿਆਰੇ ਜੀਓ ਰਾਮ ਰਮੇ ਹੋਏ ਪਰਮਾਤਮਾ ਤੋਂ ਬਲ ਬਲਿਹਾਰ ਜਾਈਏ।
ਔਰ ਮਿੱਠਾ ਲਾਇਆ ਮੇਰੇ ਪ੍ਰਭ ਭਾਇਆ
ਜਿਹੜੇ ਮੇਰੇ ਪਰਮਾਤਮਾ ਪ੍ਰਭੂ ਮਾਲਕ ਨੂੰ ਭਾ ਗਏ ਨੇ ਚੰਗੇ ਲੱਗੇ ਉਹਨਾਂ ਨੂੰ ਹੀ ਆਪਣਾ ਨਾਮ ਜਪਣਾ ਮਿੱਠਾ ਲਾਉਂਦਾ ਪਰਮੇਸ਼ਰ
ਦਿਨ ਹਰ ਲਿਵ ਲਾਈ
ਉਹਨਾਂ ਤੇ ਏਡੀ ਕਿਰਪਾ ਕਰ ਦਿੰਦਾ ਕਿ ਰਾਤ ਦਿਨ ਹਰੀ ਪਰਮਾਤਮਾ ਵਿੱਚ ਆਪਣੀ ਲਿਵ ਲਾ ਕੇ ਆਨੰਦ ਮਾਣਦੇ ਨੇ।
ਚਿੰਦਿਆ ਫਲ ਪਾਇਆ ਸਵਾਮੀ
ਉਹਨਾਂ ਨੇ ਸਵਾਮੀ ਵਾਹਿਗੁਰੂ ਦੇ ਪਾਸੋਂ ਮਨ ਇਸ਼ਤ ਫਲ ਧਰਮ ਅਰਥ ਕਾਮ ਮੋਖ ਬ੍ਰਹਮ ਗਿਆਨ ਦਾ ਫਲ ਮੁਕਤੀ ਦੇ ਰਸ ਵਾਲਾ ਪਾ ਲਿਆ।
ਔਰ ਨਾਮ ਵੱਜੀ ਵਧਾਈ
ਉਹਨਾਂ ਦੇ ਅੰਦਰ ਨਾਮ ਦੀਆਂ ਜਿਹੜੀਆਂ ਐਸੀਆਂ ਵਧਾਈਆਂ ਆਨੰਦ ਸਰੂਪ ਦੀਆਂ ਪ੍ਰਗਟ ਹੋਣ ਦੀਆਂ ਉਹ ਵੱਜੀ ਪ੍ਰਗਟ ਹੋ ਗਈਆਂ ਹਨ।
ਔਰ ਪ੍ਰਭ ਠਾਕੁਰ ਕਾਜ ਰਚਾਇਆ
ਹਰੀ ਪਰਮਾਤਮਾ ਵਾਹਿਗੁਰੂ ਨੇ ਆਪਣੀ ਪ੍ਰਾਪਤੀ ਦਾ ਜਿਹੜਾ ਕਾਰਜ ਰਚਾਇਆ ਆਰੰਭ ਕਰਨਾ ਕੀਤਾ ਭਾਵ ਸਿੱਖ ਨੂੰ ਪੂਰਨ ਗਿਆਨ ਵਿੱਚ ਟਿਕਾ ਦਿੱਤਾ ਹੈ।
ਧਨ ਹਿਰਦਾ ਨਾਮ ਵਿਗਾਸੀ
ਜਿਹੜੀ ਧਨ ਜੀਵ ਰੂਪ ਇਸਤਰੀ ਹੈ ਆਪਣੇ ਹਿਰਦੇ ਵਿੱਚ ਨਾਮ ਪ੍ਰਾਪਤ ਕਰਕੇ ਵਾਹਿਗੁਰੂ ਦਾ ਗਿਆਨ ਲੈ ਕੇ ਵਿਗਾਸੀ ਆਨੰਦ ਵਾਲੀ ਬਣ ਗਈ ਖੇੜੇ ਵਿੱਚ ਹੋ ਗਈ।
ਨਾਨਕ ਬੋਲੇ ਚੌਥੀ ਲਾਵ
ਇਹ ਜਿਹੜੀ ਚੌਥੀ ਪਰਕਰਮਾ ਹੈ ਚੌਥੀ ਸਿੱਖਿਆ ਚੌਥੀ ਭੂਮਿਕਾ ਸੱਤਵਾਂ ਪਤ ਹੈ ਇਹਦੇ ਦੁਆਰਾ ਸਤਿਗੁਰੂ ਜੀ ਸਿੱਖਿਆ ਦਿੰਦੇ ਉਚਾਰਦੇ ਹਨ।
ਹਰ ਪਾਇਆ ਪ੍ਰਭ ਅਵਨਾਸੀ,
ਇਹ ਉਹ ਅਵਸਥਾ ਹੈ ਜਿੱਥੇ ਪਰਮਾਤਮਾ ਵਿੱਚ ਜਾ ਕੇ ਏਕਤਾ ਸਿੱਖ ਦੀ ਬਣ ਜਾਂਦੀ ਹੈ। ਅਵਨਾਸੀ ਨਾਸ ਤੋਂ ਰਹਿਤ ਪਰਮਾਤਮਾ ਪ੍ਰਭੂ ਵਾਹਿਗੁਰੂ ਜੀ ਨੂੰ ਜੀਵ ਨੇ ਪਾ ਲਿਆ। ਤੇ ਜਿੱਥੇ ਇੱਕ ਲੜਕੇ ਤੇ ਲੜਕੀ ਦਾ ਸਤਿਗੁਰੂ ਪਾਤਸ਼ਾਹ ਨੇ ਰਿਸ਼ਤਾ ਜੋੜ ਕੇ ਪਤੀ ਪਤਨੀ ਦਾ ਦਰਜਾ ਦੇ ਦਿੱਤਾ, ਉੱਥੇ ਜਗਿਆਸੂ ਨੂੰ ਜੀਵ ਰੂਪ ਇਸਤਰੀ ਨੂੰ ਪਰਮਾਤਮਾ ਦੇ ਨਾਲ ਮਿਲਾ ਕਰਕੇ ਵਾਹਿਗੁਰੂ ਦਾ ਜਿਹੜਾ ਐਸਾ ਮਿਲਾਪ ਕਰਵਾ ਕੇ ਆਨੰਦ ਦੇ ਵਿੱਚ ਸਮਾ ਦਿੱਤਾ। ਇਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਸਾਧ ਸੰਗਤ ਜੀ ਦੇਣ ਹੈ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਸਿੱਖਾਂ ਨੂੰ ਆਗਿਆ ਕੀਤੀ, ਹੁਕਮ ਕੀਤਾ ਕਿ ਗੁਰੂ ਦੇ ਸਿੱਖ ਦੇ ਆਨੰਦ ਕਾਰਜ ਲਾਵਾਂ ਦੇ ਨਾਲ ਹੀ ਸੰਪੂਰਨ ਹੋਣਗੇ। ਇਸ ਲਈ ਸਤਿਗੁਰੂ ਪਾਤਸ਼ਾਹ ਨੇ ਏਡਾ ਵੱਡਾ ਤਰਸ ਕੀਤਾ ਸਾਡੇ ਉੱਪਰ। ਇਹ ਪਾਵਨ ਗੁਰਬਾਣੀ ਦੀ ਵਿਚਾਰ ਆਪਾਂ ਤੁਸ਼ ਜਿਹੀ ਬੁੱਧੀ ਦੇ ਨਾਲ ਰਲ ਮਿਲ ਕੇ ਵਿਚਾਰੀ ਹੈ। ਅਨੇਕਾਂ ਹੀ ਪ੍ਰਕਾਰ ਦੀਆਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਹੀ ਇੰਨੀ ਕੋ ਕਿਰਪਾ ਕਰ ਦੇਣ, ਸੁੰਦਰ ਵਿਚਾਰਾਂ ਸਾਡੇ ਮਨਾਂ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਆਓ ਅੰਤਲੀਆਂ ਪੰਗਤੀਆਂ ਪੜ੍ਹ ਕਰਕੇ ਇੱਥੇ ਹੀ ਸੰਪੂਰਨਤਾ ਕਰੀਏ ਜੀ।
ਔਰ ਪ੍ਰਭ ਠਾਕੁਰ ਕਾਜ ਰਚਾਇਆ, ਧਨ ਹਿਰਦੈ ਨਾਮ ਵਿਗਾਸੀ, ਜਨ ਨਾਨਕ ਬੋਲੇ ਚੌਥੀ ਲਾਵੈ, ਹਰ ਪਾਇਆ ਪ੍ਰਭ ਅਵਨਾਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।